ਜਾਗਰ ਕਰਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਧਾਰਦਿਆਂ ਸਤਿਗੁਰਾਂ ਦਾ ਇਤਿਹਾਸ ਸਰਵਣ ਕਰੀਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਹਿਰਦੇ ਚ ਵਸਾਉਂਦਿਆਂ ਗੁਰੂ ਚਰਨਾਂ ਚ ਹਾਜ਼ਰੀ ਲਵਾਈਏ। ਤਨ ਦੀ ਹਾਜ਼ਰੀ ਦੇ ਨਾਲ ਨਾਲ ਮਨ ਦੀ ਸੁਰਤੀ ਦੀ ਹਾਜ਼ਰੀ ਵੀ ਗੁਰੂ ਚਰਨਾਂ ਚ ਜ਼ਰੂਰੀ ਚਾਹੀਦੀ ਹੈ। ਸਤਿਗੁਰੂ ਜੀ ਦੇ ਬਚਨ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ, ਹਾਜ਼ਰਾਂ ਕੋ ਮਿਹਰ ਹੈ ਬੇਹਾਜ਼ਰਾਂ ਕੋ ਬੇਮਿਹਰ ਹੈ। ਜਿਹੜੇ ਹਾਜ਼ਰ ਹੋ ਜਾਂਦੇ ਨੇ ਗੁਰੂ ਚਰਨਾਂ ਚ ਉਹਨਾਂ ਤੇ ਗੁਰੂ ਦੀ ਮਿਹਰ ਦ੍ਰਿਸ਼ਟੀ ਹੁੰਦੀ ਹੈ। ਹਾਜ਼ਰ ਉਹੀ ਹੁੰਦੇ ਨੇ ਜਿਨ੍ਹਾਂ ਦੇ ਮਨ ਹਾਜ਼ਰ ਹੋ ਜਾਣ, ਜਿਨ੍ਹਾਂ ਦੀ ਸੁਰਤ ਗੁਰੂ ਚਰਨਾਂ ਚ ਹਾਜ਼ਰ ਹੋ ਜਾਏ, ਕਿਉਂਕਿ ਗੁਰੂ ਨੂੰ ਸੁਰਤ ਚਾਹੀਦੀ ਹੈ। ਸ਼ਬਦ ਦਾ ਨਿਵਾਸ ਹਮੇਸ਼ਾ ਸੁਰਤੀ ਵਿੱਚ ਹੁੰਦਾ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸੁਰਤੀ ਦੀ ਹਾਜ਼ਰੀ ਗੁਰੂ ਚਰਨਾਂ ਚ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਆਪਣੋ ਆਪ ਦਿਖਾਏ ਕਰ, ਜੀ ਪਹੁੰਚੈ ਠਿਗ ਛਾਓ।
ਆਪਣਾ ਆਪ ਵਿਖਾ ਕੇ ਇਹਨੇ ਉਹਨਾਂ ਨੂੰ ਆਪਣਾ ਆਪ ਵਿਖਾਇਆ। ਹਸਨ ਖਾਂ ਜਦੋਂ ਲਾਹੌਰ ਆਇਆ ਨਾ, ਸਿੱਧਾ ਬਾਦਸ਼ਾਹ ਕੋਲ ਨਹੀਂ ਗਿਆ, ਇਹਨੇ ਪਹਿਲਾਂ ਆਪਣਾ ਆਪ ਉਹਨਾਂ ਨੂੰ ਵਿਖਾਇਆ ਜਿਹੜੇ ਬਾਦਸ਼ਾਹ ਕੋਲ ਜਾਂਦੇ ਸਨ ਰੋਜ਼, ਜਿਨ੍ਹਾਂ ਦਾ ਬਾਦਸ਼ਾਹ ਕੋਲ ਆਮਣ ਜਾਣ ਸੀ। ਪਹਿਲਾਂ ਉਹਨਾਂ ਨੂੰ ਇਹਨੇ ਜਾ ਕੇ ਆਪਣਾ ਆਪ ਵਿਖਾਇਆ ਹੈ।
ਕਰਿਓ ਸੁਨਾ ਮਨ ਕਿਤਕ ਕੋ ਉਤੋਂ ਜੋ ਲਸ਼ਕਰ ਮਾਓ।
ਔਰ ਇਹਨੇ ਕਈਆਂ ਨੂੰ, ਜਿਹੜੇ ਲਸ਼ਕਰ ਦੇ ਵਿੱਚ ਰਹਿਣ ਵਾਲੀਆਂ ਫੌਜਾਂ ਸਿਪਾਹੀ ਆਏ ਸਨ, ਉਹਨਾਂ ਨੇ ਵੀ ਆਪਣੇ ਆਉਣ ਦੀ ਖਬਰ ਕਈਆਂ ਨੂੰ ਸੁਣਾ ਦਿੱਤੀ ਕਿ ਅਸੀਂ ਮੁੜ ਆਏ ਹਾਂ।
ਸਵਈਆ ਛੰਦ ਸ਼ਾਹਜਹਾਨ ਜਹਾਨ ਉਡੀਕਤ।
ਇੱਧਰ ਬਾਦਸ਼ਾਹ ਸ਼ਾਹਜਹਾਨ ਆਪਣੇ ਘੋੜਿਆਂ ਦੀ ਉਡੀਕ ਕਰ ਰਿਹਾ, ਉਹਨੂੰ ਨਹੀਂ ਪਤਾ ਕਿ ਉੱਥੇ ਜੰਗ ਉਹ ਹਾਰ ਚੁੱਕਾ ਹੈ। ਬਾਦਸ਼ਾਹ ਸ਼ਾਹਜਹਾਨ ਇੱਧਰ ਆਪਣੇ ਘੋੜਿਆਂ ਦੀ ਉਡੀਕ ਕਰ ਰਿਹਾ,
ਪਹੁੰਚੈ ਲੱਲਾ ਬੇਗ ਗੁਰਪਾਸ।
ਇਹ ਸੋਚਦਾ ਉਡੀਕਦਾ ਹੈ ਤੇ ਕਹਿੰਦਾ ਲੱਲਾ ਬੇਗ, ਬਾਦਸ਼ਾਹ ਕਹਿੰਦਾ ਲੱਲਾ ਬੇਗ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਜਾ ਕੇ ਪਹੁੰਚ ਕਰੇਗਾ।
ਕਰੈ ਜੰਗ ਗੁਰ ਕੋ ਗੈ ਆਨੈ।
ਲੱਲਾ ਬੇਗ ਜਦੋਂ ਗੁਰੂ ਕੋਲ ਜਾਏਗਾ, ਉਹ ਗੁਰੂ ਨੂੰ ਜਾ ਤਾਂ ਪਕੜ ਕੇ ਲੈ ਕੇ ਆਏਗਾ, ਜਾਂ ਗੁਰੂ ਨਾਲ ਜਾ ਕੇ ਜੰਗ ਕਰੇਗਾ।
ਕਿਦੋਂ ਲੜਤੀ ਹੋਏ ਬਿਨਾਸ।
ਜਾਂ ਇਹ ਵੀ ਹੋ ਸਕਦਾ ਕਿ ਗੁਰੂ ਲੱਲਾ ਬੇਗ ਨਾਲ ਲੜਦਿਆਂ ਜੰਗ ਦੇ ਮੈਦਾਨ ਵਿੱਚ ਮਾਰਿਆ ਜਾਵੇ। ਏਦਾਂ ਬਾਦਸ਼ਾਹ ਸ਼ਾਹਜਹਾਨ ਗੱਲਾਂ ਕਰਦਾ ਹੈ।
ਲਸ਼ਕਰ ਕਨੋ ਸੰਗ ਤਿਸ ਗਮਨਿਓ।
ਕਹਿੰਦਾ 35,000 ਫੌਜ ਚੜ ਕੇ ਗਈ ਹੈ ਲੱਲਾ ਬੇਗ ਨਾਲ, ਬੜਾ ਵੱਡਾ ਲਸ਼ਕਰ। ਜਿਹੜੇ ਅਫਗਾਨੀ ਪਠਾਨ ਸੀ, ਉਹ ਪਠਾਣਾ ਦਾ ਬੜਾ ਵੱਡਾ ਲਸ਼ਕਰ ਚੜ ਕੇ ਗਿਆ ਹੈ।
ਕੋ ਲੜ ਧਰੈ ਵਿਜੈ ਕੀ ਆਸ।
ਜਿਹੜਾ ਇਹੋ ਜਿਹਾ ਦਲੇਰ ਸੂਰਮਾ ਜਿਹੜਾ ਉਹਨਾਂ ਨਾਲ ਲੜ ਕੇ ਜਿੱਤ ਦੀ ਆਸ ਰੱਖ ਸਕੇ, ਜਿਹੜਾ ਲੱਲਾ ਬੇਗ ਦਾ ਮੁਕਾਬਲਾ ਕਰਕੇ ਜਿੱਤ ਸਕੇ, ਐਸਾ ਕੌਣ ਹੋ ਸਕਦਾ ਹੈ।
ਅਸ ਦਿਲ ਬਾਗ ਅਪਰ ਗੁਲ ਬਾਗੈ ਲਿਆਵੈ ਗੋਬੜ ਓਜ ਪ੍ਰਕਾਸ਼।
ਮੈਨੂੰ ਪੂਰਾ ਯਕੀਨ ਹੈ ਕਿ ਲੱਲਾ ਬੇਗ ਜੰਗ ਦੇ ਮੈਦਾਨ ਚ ਆਪਣਾ ਬਲ ਵਿਖਾਏਗਾ ਗੁਰੂ ਨੂੰ, ਔਰ ਗੁਰੂ ਜੀ ਦੇ ਕੋਲੋਂ ਮੇਰੇ ਦੋਵੇਂ ਘੋੜੇ ਗੁਲਬਾਗ ਤੇ ਦਿਲਬਾਗ ਦੋਵਾਂ ਘੋੜਿਆਂ ਨੂੰ ਗੁਰੂ ਜੀ ਦੇ ਕੋਲੋਂ ਆਪਣਾ ਬਲ ਵਿਖਾ ਕੇ ਪਕੜ ਕੇ ਲੈ ਕੇ ਆਵੇਗਾ।
ਜਬ ਕੇ ਗਏ ਨਹੀਂ ਸੁਧਿਆਏ।
ਬਾਦਸ਼ਾਹ ਕਹਿੰਦਾ ਲੱਲਾ ਬੇਗ ਜਦੋਂ ਦਾ ਗਿਆ ਮੁੜ ਕੇ ਕੋਈ ਖਬਰ ਨਹੀਂ ਆਈ, ਹਾਲੇ ਤੱਕ ਕੋਈ ਸੁਨੇਹਾ ਨਹੀਂ ਆਇਆ।
ਰਣ ਹੋਇਓ ਕਹਿ ਨਹੀਂ ਮਾਨ।
ਕਹਿੰਦਾ ਉੱਥੇ ਜੰਗ ਹੋਇਆ ਵੀ ਹੈ ਜਾਂ ਨਹੀਂ ਹੋਇਆ, ਉੱਥੇ ਕੋਈ ਯੁੱਧ ਹੋਇਆ ਜਾਂ ਨਹੀਂ ਹੋਇਆ, ਇਹਦੇ ਬਾਰੇ ਹਾਲੇ ਨਹੀਂ ਪਤਾ ਲੱਗਾ।
ਇਸ ਬਾਸਰ ਤੁਰਨੀ ਗਮਨੇ।
ਕਿਉਂਕਿ ਲੱਲਾ ਬੇਗ ਨੇ ਤਾਂ ਰਾਤ ਦਿਨ ਇੱਕੋ ਕਰਕੇ ਚਾਲਾ ਪਾਇਆ, ਇੱਥੋਂ ਜਦੋਂ ਗਿਆ ਉਹ ਰਸਤੇ ਚ ਰੁਕਿਆ ਨਹੀਂ, ਉਹ ਤਾਂ ਦਿਨ ਰਾਤ ਲਾਹੌਰ ਤੋਂ ਚੱਲ ਕੇ ਉੱਥੇ ਗਿਆ ਹੈ।
ਵਿਸਰਾਮ ਕੀਨ ਕਿਸ ਥਾਨ।
ਨਾ ਹੀ ਉਹਨੇ ਰਸਤੇ ਚ ਕਿਤੇ ਵਿਸ਼ਰਾਮ ਕੀਤਾ, ਨਾ ਰਸਤੇ ਚ ਕਿਤੇ ਟਿਕਾਣਾ ਕੀਤਾ ਹੈ। ਲੱਲਾ ਬੇਗ ਤਾਂ ਸਿੱਧਾ ਮੂੰਹ ਤਾਣਾ ਹੋ ਕੇ ਇੱਥੋਂ ਗਿਆ ਹੈ।
ਇੱਕ ਬਾਰ ਇਹ ਅਰਜ਼ੀ ਭੇਜੀ ਗੁਰ ਹਵਾਲ ਨੇ ਲਿਖੀ ਉਹਨਾਂ ਜਾਨ।
ਲੱਲਾ ਬੇਗ ਜਦੋਂ ਜਾ ਰਿਹਾ ਸੀ ਉਦੋਂ ਹੀ ਉਹਨੇ ਇੱਕ ਚਿੱਠੀ ਭੇਜੀ ਆ ਜਾਂਦੇ ਨੇ ਕਿ ਮੈਂ ਸਿੱਧਾ ਜਾ ਰਿਹਾ ਗੁਰੂ ਜੀ ਦੇ ਕੋਲ ਜਾ ਕੇ ਪਹੁੰਚ ਕਰਾਂਗਾ, ਰਸਤੇ ਚ ਰੁਕਿਆ ਨਹੀਂ, ਬਾਦਸ਼ਾਹ ਤੇਰਾ ਹੁਕਮ ਮੰਨ ਕੇ ਸਿੱਧਾ ਜਾ ਰਿਹਾ। ਮੁੜ ਕੇ ਉਹਦੀ ਕੋਈ ਚਿੱਠੀ ਪੱਤਰ ਨਹੀਂ ਆਇਆ, ਕੋਈ ਸੁਨੇਹਾ ਨਹੀਂ ਆਇਆ ਲੱਲਾ ਬੇਗ ਦਾ ਕਿ ਉੱਥੇ ਉਹਨੇ ਗੁਰੂ ਨਾਲ ਜੰਗ ਕੀਤਾ ਜਾਂ ਬਿਨਾਂ ਜੰਗ ਕੀਤੀਆਂ ਹੀ ਗੱਲ ਬਣ ਗਈ ਆ ਕਿ ਨਹੀਂ ਬਣੀ।
ਕਹਾਂ ਬਯੋ ਕਹਿ ਮਿਲਿਓ ਇਹਨੋ ਤੋਂ ਦੇਖ ਸੁੰਦਰ ਚਪਲ ਕਿਕਾਨ।
ਪਤਾ ਨੀ ਉੱਥੇ ਕੀ ਹੋਇਆ, ਲੱਲਾ ਬੇਗ ਗਿਆ ਸ਼ਾਇਦ ਗੁਰੂ ਜੀ ਡਰ ਕੇ ਇਹਨਾਂ ਨੂੰ ਆ ਕੇ ਮਿਲੇ ਨੇ ਜਾਂ ਨਹੀਂ ਮਿਲੇ, ਗੁਰੂ ਨੇ ਆ ਕੇ ਘੋੜੇ ਇਹਨਾਂ ਨੂੰ ਭੇਟ ਕੀਤੇ ਨੇ ਜਾਂ ਨਹੀਂ ਕੀਤੇ, ਇਸ ਗੱਲ ਦਾ ਹਾਲੇ ਕੋਈ ਪਤਾ ਨਹੀਂ ਲੱਗਾ।
ਸਭਾ ਬਿਖੈ ਉਮਰਾਵਨ ਕੇ ਟਿਗ ਸ਼ਾਹਜਹਾਂ ਮਕੀਨ ਬਖਾਨ।
ਤਾਂ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਸਭਾ ਵਿਚ ਆਪਣੇ ਅਫਸਰਾਂ ਨਾਲ ਇਹ ਗੱਲਬਾਤ ਕੀਤੀ, ਜਿਹੜੇ ਦੇ ਉਮਰਾਵ ਬੈਠੇ ਸੀ, ਅਹਿਲਕਾਰ ਵਜ਼ੀਰ ਬੈਠੇ ਸੀ, ਉਹਨਾਂ ਨਾਲ ਬਾਦਸ਼ਾਹ ਸ਼ਾਹਜਹਾਂ ਨੇ ਸਾਰੀਆਂ ਗੱਲਾਂ ਕੀਤੀਆਂ ਹਨ।
ਸੁਨਤ ਸਲਾਬਤ ਖਾਨ ਬਣਿਓ ਤਬ।
ਉੱਥੇ ਲਾਗੇ ਹੀ ਸਲਾਬਤ ਖਾਨ ਬੈਠਾ ਸੀ। ਜਦੋਂ ਸਲਾਬਤ ਖਾਨ ਨੇ ਬਾਦਸ਼ਾਹ ਦਾ ਇਹ ਸਵਾਲ ਸੁਣਿਆ ਕਿ ਲੱਲਾ ਬੇਗ ਦੀ ਕੋਈ ਖਬਰ ਨਹੀਂ ਆਈ, ਉੱਥੇ ਕੀ ਬਣਿਆ ਕੀ ਨਹੀਂ ਹੋਇਆ, ਤੋ ਉਸ ਵੇਲੇ ਸਲਾਬਤ ਖਾਨ ਬੋਲਿਆ, ਬਾਦਸ਼ਾਹ ਨੂੰ ਕਹਿਣ ਲੱਗਾ,
ਤੈਂਤੀ ਆਇਓ ਇੱਕ ਅਫਗਾਨ।
ਕਹਿਣ ਲੱਗਾ ਬਾਦਸ਼ਾਹ ਸਲਾਮਤ, ਮੈਂ ਹੁਣੇ ਵੇਖ ਕੇ ਆਇਆ ਕਿ ਇੱਕ ਅਫਗਾਨੀ ਉੱਥੋਂ ਵਾਪਸ ਮੁੜ ਕੇ ਆਇਆ। ਲੱਲਾ ਬੇਗ ਦੇ ਨਾਲ ਉਹ ਅਫਗਾਨੀ ਗਿਆ ਸੀ, ਉਹ ਅਫਗਾਨ ਜਿਹੜਾ ਹੈ ਹਸਨ ਖਾਂ ਉਹਦਾ ਨਾਂ ਸੀ, ਕਿ ਉਹ ਜਿਹੜਾ ਅਫਗਾਨ ਹੈ ਉਹ ਉੱਥੋਂ ਵਾਪਸ ਮੁੜ ਕੇ ਆਇਆ, ਉਹ ਮੈਂ ਵੇਖਿਆ ਹੈ।
ਨਿਕਟ ਆਪ ਕੇ ਅਬ ਮੈਂ ਆਵਤ ਕਰਿਓ ਬਿਲੋ ਕਨਬੂਜਨ ਠਾਨ।
ਜਦੋਂ ਮੈਂ ਤੁਹਾਡੇ ਕੋਲ ਆ ਰਿਹਾ ਸੀ ਨਾ ਤੁਹਾਡੇ ਦਰਬਾਰ ਦੇ ਵਿਚ, ਤੇ ਰਸਤੇ ਚ ਮੈਨੂੰ ਮਿਲਿਆ ਉਹ ਜਿਹੜਾ ਅਫਗਾਨੀ ਆਇਆ ਉੱਥੋਂ, ਲੱਲਾ ਬੇਗ ਦੇ ਨਾਲ ਗਿਆ ਹੋਇਆ ਸੀ, ਉਹ ਰਸਤੇ ਵਿਚ ਹੀ ਮੈਨੂੰ ਮਿਲਿਆ, ਤੇ ਮੈਂ ਉਹਦੇ ਨਾਲ ਗੱਲਬਾਤ ਕਰਕੇ ਵੀ ਆਇਆ, ਉਹਨਾਂ ਨਾਲ ਪੁੱਛ ਕੇ ਵੀ ਆਇਆ ਹਾਂ।
ਕਯੋ ਤਾਏ ਜੰਗਲ ਕੇ ਦਿਸ਼ਤੇ ਲੱਲਾ ਬੇਗ ਸੰਗੀ ਮੁਝ ਜਾਨ।
ਮੈਂ ਉਹਨੂੰ ਪੁੱਛਿਆ ਸੀ ਵੀ ਤੂੰ ਕਿੱਥੋਂ ਆਇਆ, ਉਹਨੇ ਮੈਨੂੰ ਦੱਸਿਆ ਕਿ ਮੈਂ ਜੰਗਲ ਦੇਸ਼ ਚ ਗਿਆ ਸੀ, ਮਾਲਵੇ ਦੇ ਇਲਾਕੇ ਚ ਗਿਆ ਸੀ, ਤੇ ਮੈਂ ਲੱਲਾ ਬੇਗ ਦਾ ਸੰਗੀ ਆ, ਲੱਲਾ ਬੇਗ ਦੇ ਨਾਲੋਂ ਮੈਂ ਉੱਥੋਂ ਵਾਪਸ ਮੁੜ ਕੇ ਆਇਆ ਹਾਂ।
ਇਤਨੀ ਸੁਣਤ ਚਲਿਓ ਮੈਂ ਆਇਵ।
ਤੇ ਬਾਦਸ਼ਾਹ ਸਲਾਮਤ, ਇੰਨੀ ਕੀ ਗੱਲ ਮੈਂ ਉਹਦੇ ਕੋਲੋਂ ਸੁਣੀ, ਕੋਈ ਬਹੁਤੀ ਗੱਲ ਨਹੀਂ ਸੁਣੀ ਵੀ ਉੱਥੇ ਕੀ ਕਰਕੇ ਆਇਆ ਕੀ ਨਹੀਂ ਕਰਕੇ ਆਇਆ, ਉੱਥੇ ਜੰਗ ਹੋਇਆ ਜਾਂ ਨਹੀਂ ਹੋਇਆ, ਇਹਦੇ ਬਾਰੇ ਨੀ ਮੈਨੂੰ ਪਤਾ, ਮੈਂ ਤਾਂ ਬਸ ਇੰਨੀ ਕੁ ਗੱਲ ਸੁਣਦਿਆਂ ਸਾਰ ਤੁਹਾਡੇ ਕੋਲ ਆ ਗਿਆ।
ਅਪਰ ਪ੍ਰਸੰਗ ਕਯੋ ਨਾ ਕੋਈ,
ਹੋਰ ਕੋਈ ਗੱਲ ਨੀ ਉਹਨੇ ਮੇਰੇ ਨਾਲ ਕੀਤੀ, ਬਸ ਇੰਨਾ ਹੀ ਕਿਹਾ ਕਿ ਮੈਂ ਜੰਗਲ ਤੋਂ ਆਇਆ, ਲੱਲਾ ਬੇਗ ਦਾ ਮੈਂ ਸੰਗੀ ਆ, ਉੱਥੋਂ ਮੁੜ ਕੇ ਆਇਆ, ਇੰਨੀ ਕੁ ਉਹਨੇ ਗੱਲ ਕੀਤੀ ਹੈ, ਬਹੁਤੀ ਗੱਲ ਉਹਨੇ ਮੇਰੇ ਨਾਲ ਵਿਸਥਾਰ ਨਾਲ ਨਹੀਂ ਕੀਤੀ।
ਸੁਣ ਤੂੰ ਸ਼ਾਹ ਸੁਣ ਚੈਤ ਭਯੋ ਤਬ ਆਨੋ ਸ਼ੀਗਰ ਦਿਓ ਸੁਧ ਜੋਏ।
ਬਾਦਸ਼ਾਹ ਨੂੰ ਜਦੋਂ ਪਤਾ ਲੱਗਾ ਵੀ ਲੱਲਾ ਬੇਗ ਦਾ ਸੰਗੀ ਆਇਆ ਤੇ ਉਹ ਸਾਡੇ ਤੱਕ ਹਲੇ ਪਹੁੰਚਿਆ ਹੀ ਨਹੀਂ, ਮੇਰੇ ਤੱਕ ਉਹਨੇ ਖਬਰ ਹੀ ਨਹੀਂ ਦਿੱਤੀ, ਉਸੇ ਵੇਲੇ ਬਾਦਸ਼ਾਹ ਨੇ ਸੁਣ ਕੇ ਹੁਕਮ ਕੀਤਾ, ਕਹਿੰਦਾ ਬੁਲਾਓ ਉਸ ਅਫਗਾਨੀ ਪਠਾਨ ਨੂੰ, ਉਹਨੂੰ ਬੁਲਾ ਕੇ ਮੇਰੇ ਕੋਲ ਲੈ ਕੇ ਆ, ਉਹਨੂੰ ਕਹੋ ਕਿ ਆ ਕੇ ਮੈਨੂੰ ਉੱਥੋਂ ਦੀ ਸਾਰੀ ਖਬਰ ਦੇਵੇ।
ਔਰ ਬਿਖੈ ਰੋਕੈ ਨਾ ਕਹੋ,
ਔਰ ਰਸਤੇ ਵਿੱਚ ਉਹਨੂੰ ਕੋਈ ਰੋਕ ਟੋਕ ਨਾ ਕਰੇ, ਕਿਉਂਕਿ ਬਾਦਸ਼ਾਹ ਸੀ, ਬਾਦਸ਼ਾਹ ਨੂੰ ਮਿਲਣਾ ਕਿਹੜਾ ਸੌਖਾ ਸੀ, ਰਸਤੇ ਚ ਕਈ ਡਿਉੜੀਆਂ ਪੈਂਦੀਆਂ ਸੀ, ਕਈ ਥਾਵਾਂ ਤੇ ਪੁੱਛ ਗਿੱਛ ਹੁੰਦੀ ਸੀ, ਕਹਿੰਦੇ ਵੀ ਉਹਨੂੰ ਰਸਤੇ ਚ ਕੋਈ ਨਾ ਰੋਕੇ, ਉਹਨੂੰ ਕਹੋ ਕਿ ਉਹ ਸਿੱਧਾ ਮੇਰੇ ਕੋਲ ਚੱਲ ਕੇ ਆਵੇ।
ਸਕਲ ਬਿਰਤੰਤ ਕਹਿ ਜਿਮ ਹੋਏ,
ਉਹ ਸਾਰਾ ਪ੍ਰਸੰਗ ਉੱਥੋਂ ਦਾ ਮੈਨੂੰ ਦੱਸੇ ਕਿ ਉੱਥੇ ਕੀ ਬਣਿਆ, ਲੱਲਾ ਬੇਗ ਨਾਲੋਂ ਵਾਪਸ ਕੱਲਾ ਮੁੜ ਆਇਆ, ਲੱਲਾ ਬੇਗ ਕਿਉਂ ਨਹੀਂ ਆਇਆ, ਉੱਥੇ ਜੰਗ ਹੋਇਆ ਜਾਂ ਨਹੀਂ ਹੋਇਆ, ਉੱਥੋਂ ਦਾ ਸਾਰਾ ਬਿਰਤਾਂਤ ਉਹ ਆ ਕੇ ਮੈਨੂੰ ਸੁਣਾਵੇ, ਮੈਨੂੰ ਆ ਕੇ ਦੱਸੇ।
ਸੁਨਤ ਅਰਜ਼ ਬੇਗੀ ਤਬ ਤੂਰਨ,
ਇਸ ਤਰ੍ਹਾਂ ਜਦੋਂ ਅਰਜ਼ ਬੇਗੀ ਜਿਹੜੇ ਅਰਜ਼ ਕਰਨ ਵਾਲੇ ਹੁੰਦੇ ਨੇ, ਅਰਜ਼ ਬੇਗੀ ਨੇ ਜਦੋਂ ਬਾਦਸ਼ਾਹ ਦੀ ਇਹ ਗੱਲ ਸੁਣੀ ਤੇ ਸੁਣਦਿਆਂ ਸਾਰ ਬੜੀ ਛੇਤੀ ਨਾਲ
ਪਠਿਓ ਨਰ ਜੋਏ,
ਉਹ ਬਾਹਰ ਨੂੰ ਗਿਆ ਤੇ ਬਾਹਰ ਜਾ ਕੇ ਉਹਨੇ ਇੱਕ ਆਪਣਾ ਸਿਪਾਹੀ ਭੇਜਿਆ ਕਿ ਉਸ ਅਫਗਾਨੀ ਪਠਾਨ ਨੂੰ ਜਿਹਦਾ ਨਾਂ ਹਸਨ ਖਾਂ ਹੈ ਉਹਨੂੰ ਬੁਲਾ ਕੇ ਲੈ ਕੇ ਆਓ, ਬਾਦਸ਼ਾਹ ਨੇ ਉਹਨੂੰ ਆਪਣੀ ਸਭਾ ਵਿਚ ਹਾਜ਼ਰ ਹੋਣ ਲਈ ਕਿਹਾ।
ਲੱਲਾ ਬੇਗ ਡੇਰੇ ਥਲ ਗਮਨੋ ਤੈ ਨਵੀਨ ਆਏ ਅਸਵਾਰ,
ਲੱਲਾ ਬੇਗ ਦੇ ਡੇਰੇ ਜਾਓ, ਜਿੱਥੇ ਲੱਲਾ ਬੇਗ ਦਾ ਡੇਰਾ ਉੱਥੇ ਨਵੇਂ ਸਵਾਰ ਆਏ ਨੇ, ਉਹਨਾਂ ਨਵੇਂ ਸਵਾਰਾਂ ਦੇ ਵਿਚ ਉਹ ਦੂਤ ਹੈ ਉਹਦਾ ਨਾਂ ਹਸਨ ਖਾਂ ਹੈ, ਉਹ ਅਫਗਾਨੀ ਪਠਾਨ ਹੈ, ਉਹਨੂੰ ਬੁਲਾ ਕੇ ਲਿਆਓ।
ਤਿੰਨ ਮੈਂ ਮੁਖੀ ਤੇ ਤੁਰਤ ਅਕਾਰੋ ਹਜ਼ਰਤ ਅਧਿਕ ਸ਼ੀਗਰਤਾ ਧਾਰ।
ਲੱਲਾ ਬੇਗ ਦੇ ਡੇਰੇ ਤੇ ਜਿਹੜੇ ਨਵੇਂ ਪਠਾਨ ਆ ਕੇ ਉਤਰੇ ਨੇ, ਉਹਨਾਂ ਦੇ ਵਿੱਚੋਂ ਮੁਖੀਆ ਹੈ, ਜਿਹੜਾ ਉਹਨਾਂ ਦਾ ਮੁਖੀ ਹੈ, ਉਹਨੂੰ ਬੁਲਾ ਕੇ ਲਿਆਓ। ਬਾਦਸ਼ਾਹ ਆਪਣੀ ਸਭਾ ਚ ਉਹਨੂੰ ਯਾਦ ਕਰ ਰਿਹਾ।
ਸੁਣਤ ਤਾਏ ਗਮਨਿਓ ਹੈ ਚੜਕੈ।
ਇਹ ਸੁਣਦਿਆਂ ਸਿਪਾਹੀ ਬੜੀ ਛੇਤੀ ਨਾਲ ਘੋੜੇ ਤੇ ਚੜ ਕੇ ਸਵਾਰ ਹੋ ਕੇ ਉਸ ਹਸਨ ਖਾਂ ਦੂਤ ਨੂੰ ਅਫਗਾਨੀ ਪਠਾਨ ਨੂੰ ਬੁਲਾਉਣ ਵਾਸਤੇ ਗਿਆ।
ਖੋਜ ਗਯੋ ਤੇ ਥਲ ਬਿਨ ਬਾਰ।
ਔਰ ਬਿਨਾਂ ਦੇਰੀ ਤੋਂ ਉੱਥੇ ਜਾ ਪਹੁੰਚਿਆ ਜਿੱਥੇ ਉਸ ਵੇਲੇ ਹਸਨ ਖਾਂ ਦੂਤ ਉਤਰਿਆ ਹੋਇਆ ਸੀ।
ਉਤਰਿਓ ਤੋ ਹਸਨ ਖਾਂ ਅਸ ਤੇ ਤਬੋ ਪਹੁੰਚਿਓ ਕਰਿਓ ਉਚਾਰ।
ਹਸਨ ਖਾਂ ਹਾਲੇ ਘੋੜੇ ਤੋਂ ਉਤਰਿਆ ਹੀ ਸੀ, ਹਾਲੇ ਉਹਨੂੰ ਬਹੁਤਾ ਸਮਾਂ ਨਹੀਂ ਸੀ ਹੋਇਆ ਆਏ ਨੂੰ, ਉਹ ਘੋੜੇ ਤੋਂ ਥੱਲੇ ਉਤਰਿਆ ਹੀ ਸੀ ਕਿ ਇਹਨੇ ਨੂੰ ਬਾਦਸ਼ਾਹ ਦਾ ਭੇਜਿਆ ਹੋਇਆ ਉਹ ਸਿਪਾਹੀ ਅਹਿਲਕਾਰ ਉਸ ਹਸਨ ਖਾਂ ਦੂਤ ਕੋਲ ਆ ਪਹੁੰਚਿਆ ਤੇ ਆ ਕੇ ਉਹਨੇ ਬਾਦਸ਼ਾਹ ਦਾ ਹੁਕਮਨਾਮਾ ਸੁਣਾਇਆ।
ਹਜ਼ਰਤ ਤੋਏ ਅਕਾਰ ਤੇ ਅਭੀ।
ਕਹਿਣ ਲੱਗਾ ਪਠਾਨ ਸਾਹਿਬ, ਤੁਹਾਨੂੰ ਬਾਦਸ਼ਾਹ ਹਜ਼ਰਤ ਸ਼ਾਹਜਹਾਨ ਨੇ ਆਪਣੀ ਸਭਾ ਵਿੱਚ ਹੁਣੇ ਬੁਲਾਇਆ ਹੈ।
ਚਲੋ ਸ਼ਿਗਰ ਨੇ ਬਿਲਮ ਲਗਾਏ।
ਹੁਣੇ ਤੁਹਾਨੂੰ ਆਪਣੀ ਸਭਾ ਚ ਉਹਨਾਂ ਨੇ ਬੁਲਾਇਆ, ਦੇਰੀ ਨਾ ਕਰੋ, ਬਿਨਾਂ ਦੇਰੀ ਤੋਂ ਛੇਤੀ ਨਾਲ ਬਾਦਸ਼ਾਹ ਦੀ ਸਭਾ ਵਿਚ ਪਹੁੰਚ ਕਰੋ।
ਸੁਣਤ ਪੈਰ ਪੋਸ਼ਿਸ਼ ਬਹੁ ਮੁੱਲੀ।
ਇਹ ਸੁਣ ਕੇ ਹਸਨ ਖਾਂ ਦੂਤ ਨੇ ਪਹਿਲਾਂ ਆਪਣੇ ਕੱਪੜੇ ਬਦਲੇ, ਰਾਹ ਦੇ ਜਿਹੜੇ ਮੈਲੇ ਕੁਚੈਲੇ ਕੱਪੜੇ ਸਨ ਉਹ ਲਾ ਕੇ ਬੜੀ ਕੀਮਤੀ ਪੁਸ਼ਾਕ, ਨਵਾਬਾਂ ਵਾਲੀ ਪੁਸ਼ਾਕ ਹਸਨ ਖਾਂ ਦੂਤ ਨੇ ਆਪਣੇ ਸਰੀਰ ਤੇ ਧਾਰਨ ਕੀਤੀ ਹੈ।
ਗਮਨੇ ਉਹ ਸੰਗ ਪੂਰ ਪਰ ਆਏ।
ਔਰ ਉਹ ਸਿਪਾਹੀ ਦੇ ਨਾਲ ਹੀ ਚੱਲ ਚੱਲ ਕੇ ਆਇਆ ਤੇ ਕਿਲੇ ਦਾ ਜਿਹੜਾ ਦਰਵਾਜਾ ਸੀ, ਮੁੱਖ ਦਰਵਾਜਾ ਸੀ, ਉੱਥੇ ਚੱਲ ਕੇ ਆਇਆ।
ਖਰੋ ਸਲਾਬਤ ਖਾਂ ਨੇ ਅਗਾਰੀ।
ਜਦੋਂ ਦਰਵਾਜੇ ਕੋਲ ਆਇਆ ਤੇ ਉੱਥੇ ਸਲਾਬਤ ਖਾਨ ਪਹਿਲਾਂ ਹੀ ਉਡੀਕ ਕਰ ਰਿਹਾ ਸੀ ਖਲੋਤਾ ਇਹਦੀ, ਕਿਉਂਕਿ ਸਲਾਬਤ ਖਾਨ ਦੀ ਡਿਊਟੀ ਲਾਈ ਸੀ ਬਾਦਸ਼ਾਹ ਨੇ ਵੀ ਤੂੰ ਬੁਲਾ ਕੇ ਲਿਆ। ਤੋ ਸਲਾਬਤ ਖਾਨ ਪਹਿਲਾਂ ਹੀ ਦਰਵਾਜੇ ਤੇ ਖਲੋਤਾ ਇਹਦੇ ਆਉਣ ਦੀ ਉਡੀਕ ਕਰ ਰਿਹਾ ਸੀ।
ਕਰ ਸਾਥ ਗਿਓ ਅਗਵਾਏ।
ਸਲਾਬਤ ਖਾਨ ਨੇ ਉਸ ਵੇਲੇ ਨੂੰ ਆਪਣੇ ਨਾਲ ਲਿਆ ਹਸਨ ਖਾਂ ਦੂਤ ਨੂੰ, ਔਰ ਇਹਨੂੰ ਨਾਲ ਲੈ ਕੇ ਬਾਦਸ਼ਾਹ ਦੀ ਕਚਹਿਰੀ ਵਿਚ ਆਇਆ ਹੈ।
ਤਸਲੀਮਾਤ ਕਰਤਬੋ ਬਾਰੀ।
ਇਹਨੇ ਆ ਕੇ ਪਹਿਲਾਂ ਬਾਦਸ਼ਾਹ ਨੂੰ ਤਸਲੀਮਾਤ ਕੀਤੀ ਹੈ, ਝੁਕ ਕੇ ਸੱਤ ਵੇਰੀ ਸਲਾਮ ਕੀਤੀ ਹੈ।
ਸ਼ਾਹਜਹਾਂ ਟਿਕ ਪਹੁੰਚੇ ਜਾਏ।
ਔਰ ਬਾਦਸ਼ਾਹ ਦੇ ਕੋਲ ਪਹੁੰਚਿਆ, ਬਾਦਸ਼ਾਹ ਦੇ ਕੋਲ ਆਇਆ ਹੈ।
ਗੁਰਸਿੱਖ ਨਿਕਟ ਵਜ਼ੀਰ ਖਾਨ ਤਬ।
ਖਾਲਸਾ ਜੀ, ਜਦੋਂ ਬਾਦਸ਼ਾਹ ਕਚਹਿਰੀ ਚ ਬੈਠਾ ਸੀ ਸਬੱਬੀ, ਜਦੋਂ ਹਸਨ ਖਾਂ ਦੂਤ ਆਇਆ ਤੇ ਉਸ ਵੇਲੇ ਵਜ਼ੀਰ ਖਾਂ ਵੀ ਕੋਲ ਹੀ ਬੈਠਾ ਹੋਇਆ ਸੀ। ਵਜ਼ੀਰ ਖਾਂ ਇਹ ਗੁਰੂ ਘਰ ਦਾ ਸਿੱਖ ਸੀ, ਇਹ ਗੁਰੂ ਅਰਜਨ ਸਾਹਿਬ ਦਾ ਸ਼ਰਧਾਲੂ ਸੀ, ਦੋ ਪਾਠ ਸੁਖਮਣੀ ਸਾਹਿਬ ਦੇ ਰੋਜ਼ ਕਰਦਾ ਸੀ। ਵਜ਼ੀਰ ਖਾਂ ਉੱਥੇ ਕੋਲ ਹੀ ਬੈਠਾ ਹੋਇਆ ਸੀ ਉਸ ਵਕਤ।
ਉਹ ਬੁੱਧਵੰਤ ਨੀਤ ਕੋ ਗਿਆਨ।
ਵਜ਼ੀਰ ਖਾਂ ਬੜਾ ਸਿਆਣਾ ਸੀ, ਬਜ਼ੁਰਗ ਸੀ, ਉਹਨੇ ਬਾਦਸ਼ਾਹੀ ਦੇ ਬੜੇ ਰੰਗ ਢੰਗ ਪਹਿਲਾਂ ਵੇਖੇ ਹੋਏ ਸਨ ਤੇ ਨੀਤੀ ਵੀ ਚੰਗੀ ਤਰ੍ਹਾਂ ਜਾਣਦਾ ਸੀ, ਗੱਲਬਾਤ ਕਰਨੀ ਚੰਗੀ ਤਰ੍ਹਾਂ ਜਾਣਦਾ ਸੀ।
ਗੁਰ ਪਗ ਪੰਕਜ ਨਿਸਚਾ ਜਿਸ ਕੋ।
ਇਹਦੇ ਮਨ ਵਿੱਚ ਗੁਰੂ ਦੇ ਚਰਨਾਂ ਦਾ ਪਿਆਰ ਵੀ ਵਸਦਾ, ਗੁਰੂ ਚਰਨਾਂ ਦਾ ਨਿਸਚਾ ਵਜ਼ੀਰ ਖਾਨ ਦੇ ਮਨ ਦੇ ਵਿੱਚ ਵਸਦਾ ਹੈ।
ਕਮਾਵਤ ਸਿਦਕ ਮਾਨ।
ਔਰ ਸਤਿਗੁਰਾਂ ਦਾ ਸਿਦਕ ਵੀ ਆਪਣੇ ਹਿਰਦੇ ਚ ਕਮਾਉਂਦਾ ਹੈ, ਗੁਰੂ ਕੀ ਸਿੱਖੀ ਆਪਣੇ ਹਿਰਦੇ ਚ ਕਮਾਉਂਦਾ ਹੈ।
ਵੱਡ ਉਮਰਾਵ ਕਯੋ ਜਿਸ ਮਨ ਹੈ ਦੇ ਹਜ਼ਰਤ ਕੋ ਸੀਖ ਸੁਜਾਨ।
ਬੜੇ ਬੜੇ ਅਫਸਰ ਵਜ਼ੀਰ ਖਾਨ ਦਾ ਕਹਿਣਾ ਨਹੀਂ ਸੀ ਮੋੜਦੇ, ਵਜ਼ੀਰ ਖਾਨ ਜਿਹੜੀ ਗੱਲ ਕਰ ਦਿੰਦਾ ਸੀ ਸਾਰੇ ਉਹਦੇ ਤੇ ਮੋਹਰ ਲਾ ਦਿੰਦੇ ਸੀ ਵੀ ਇਹ ਸਿਆਣਾ ਬਜ਼ੁਰਗ ਵਜ਼ੀਰ ਹੈ, ਇਹਦੀ ਗੱਲ ਬੜੀ ਸਿਆਣਪ ਵਾਲੀ ਹੁੰਦੀ। ਤੇ ਜਿਹੜੇ ਬਾਦਸ਼ਾਹ ਜਿਨ੍ਹਾਂ ਦਾ ਕਹਿਣਾ ਮੰਨਦਾ ਸੀ ਉਹ ਵਜ਼ੀਰ ਖਾਨ ਦਾ ਕਹਿਣਾ ਮੰਨਦੇ ਸੀ, ਵਜ਼ੀਰ ਖਾਨ ਦੀ ਆਗਿਆ ਮੰਨਦੇ ਸਨ।
ਹਲਤ ਪਲਤ ਮੈਂ ਜਸ ਅਰ ਸੁਖ ਹੋਏ ਕਹਿ ਬਾਤ ਸ਼ੁਭ ਲੈ ਸਭ ਮਾਨ।
ਵਜ਼ੀਰ ਖਾਨ ਦੀ ਕਹੀ ਹੋਈ ਗੱਲ ਨੂੰ ਸ਼ੁਭ ਜਾਣ ਕੇ ਸਾਰੇ ਮੰਨਦੇ ਨੇ ਕਿ ਜੇ ਵਜ਼ੀਰ ਖਾਨ ਦੀ ਗੱਲ ਮੰਨਾਂਗੇ ਇਸ ਲੋਕ ਵਿੱਚ ਵੀ ਸੁੱਖ ਮਿਲੇਗਾ, ਅੱਗੇ ਪਰਲੋਕ ਵਿੱਚ ਵੀ ਸੁੱਖ ਮਿਲੇਗਾ। ਬੜਾ ਸਤਿਕਾਰ ਸੀ ਵਜ਼ੀਰ ਖਾਨ ਦਾ, ਕਹਿੰਦੇ ਇਹਦੇ ਕਹੇ ਬਚਨ ਚ ਵਜਨ ਹੁੰਦਾ, ਇੱਥੇ ਵੀ ਸੁੱਖ ਮਿਲੇਗਾ ਜੇ ਇਹਦਾ ਬਚਨ ਮੰਨਾਂਗੇ ਤੇ ਅੱਗੇ ਵੀ ਸੁੱਖ ਮਿਲੇਗਾ।
ਹਸਨ ਖਾਨ ਕੀ ਦਿਸ਼ਕੋ ਪਿੱਕ ਕਰ ਸ਼ਾਹਜਹਾਂ ਤਾਂ ਬੂਜਨ ਕੀਨ।
ਦੇਵ ਨੇਤ ਨਾਲ ਵਜ਼ੀਰ ਖਾਨ ਵੀ ਉੱਥੇ ਬੈਠਾ ਸੀ, ਇਹਨੇ ਨੂੰ ਹਸਨ ਖਾਂ ਸਭਾ ਚ ਆ ਗਿਆ। ਜਦੋਂ ਹਸਨ ਖਾਂ ਸਭਾ ਵਿੱਚ ਆਇਆ ਤੇ ਬਾਦਸ਼ਾਹ ਸ਼ਾਹਜਹਾਨ ਨੇ ਇਹਨੂੰ ਵੇਖਿਆ, ਵੇਖ ਕੇ ਬਾਦਸ਼ਾਹ ਸ਼ਾਹਜਹਾਨ ਪੁੱਛਣ ਲੱਗਾ ਹਸਨ ਖਾਨ ਨੂੰ,
ਕਹੋ ਕਿਮ ਪਈ ਗੁਰੂ ਸੰਗ ਮਿਲ ਕਰ।
ਕਹਿਣ ਲੱਗਾ, ਹਾਂ ਭਾਈ, ਕੀ ਨਾਂ ਤੇਰਾ? ਕਹਿੰਦਾ ਜੀ ਹਸਨ ਖਾਂ। ਕਹਿੰਦਾ ਹਸਨ ਖਾਂ, ਏਦਾਂ ਦੱਸ, ਉੱਥੇ ਗੁਰੂ ਦੇ ਨਾਲ ਤੁਸੀਂ ਗਏ ਸੀ ਜੰਗ ਕਰਨ ਵਾਸਤੇ, ਉੱਥੇ ਕੀ ਬਣਿਆ, ਉੱਥੇ ਕੀ ਹੋਇਆ ਹੈ?
ਦੋਨ ਤਰੰਗਮ ਵੀ ਤੁਮ ਲੀਨ,
ਇਕੱਲੇ ਹੀ ਆ ਗਏ ਜਾਂ ਦੋਵੇਂ ਘੋੜੇ ਵੀ ਲੈ ਕੇ ਆਏ ਹੋ? ਬਾਦਸ਼ਾਹ ਤਾਂ ਘੋੜਿਆਂ ਦੀ ਉਡੀਕ ਚ ਬੈਠਾ ਸੀ, ਪਰ ਉਹਨੂੰ ਇਹ ਨਹੀਂ ਸੀ ਪਤਾ ਜਿਹੜੇ ਘੋੜੇ ਲੈਣ ਗਏ ਨੇ ਉਹਨਾਂ ਨੇ ਵੀ ਵਾਪਸ ਨਹੀਂ ਮੁੜਨਾ, ਲੱਲਾ ਬੇਗ ਨੇ ਵੀ ਵਾਪਸ ਨਹੀਂ ਮੁੜਨਾ। ਕਹਿੰਦਾ ਉਹ ਘੋੜੇ ਜਿਹੜੇ ਦੋਵੇਂ ਸਨ ਗੁਰੂ ਜੀ ਦੇ ਕੋਲ, ਉਹ ਤੁਸੀਂ ਲੈ ਕੇ ਵੀ ਆਏ ਹੋ ਜਾਂ ਨਹੀਂ?
ਮੇਲ ਕਰਿਓ ਕਹਿ ਲੜਿਓ ਸਾਹਮਣੇ,
ਗੁਰੂ ਨੇ ਤੁਹਾਡੇ ਨਾਲ ਮੇਲ ਕਰ ਲਿਆ, ਤੁਹਾਡੇ ਨਾਲ ਸੰਧੀ ਕਰ ਲਈ ਹੈ, ਜਾਂ ਫਿਰ ਗੁਰੂ ਨੇ ਤੁਹਾਡੇ ਨਾਲ ਜੰਗ ਕੀਤਾ, ਲੜਾਈ ਕੀਤੀ ਹੈ?
ਕਿਸ ਥਲ ਮਿਲੇ ਗੁਰੂ ਕਿਤ ਜੀਨ,
ਗੁਰੂ ਨੂੰ ਕਿਹੜੀ ਜਗ੍ਹਾ ਤੇ ਜਾ ਕੇ ਤੁਸੀਂ ਮਿਲੇ ਹੋ, ਕਿਹੜੀ ਜਗ੍ਹਾ ਤੇ ਗੁਰੂ ਨੇ ਆਪਣਾ ਡੇਰਾ ਕੀਤਾ ਹੋਇਆ ਸੀ?
ਅਕਲ ਪ੍ਰਸੰਗ ਛੋਰ ਤੇ ਭਖ,
ਮੈਨੂੰ ਕੱਲੀ ਕੱਲੀ ਗੱਲ ਦੱਸ, ਜੋ ਜੋ ਹੋਇਆ, ਤੁਸੀਂ ਕਿਵੇਂ ਗਏ ਉੱਥੇ, ਕਿਵੇਂ ਪਹੁੰਚੇ, ਜੋ ਕੁਝ ਹੋਇਆ, ਕੱਲੀ ਕੱਲੀ ਗੱਲ, ਸਾਰਾ ਪ੍ਰਸੰਗ ਹਸਨ ਖਾਂ, ਮੈਨੂੰ ਸਾਰਾ ਪ੍ਰਸੰਗ ਸੁਣਾਣਾ ਕਰ।
ਲੱਲਾ ਬੇਗ ਜਿਮ ਕਰਿਓ ਪ੍ਰਵੀਨ,
ਹਾਂ ਦੱਸ। ਲੱਲਾ ਬੇਗ ਬੜਾ ਸਿਆਣਾ ਜਰਨੈਲ ਸੀ, ਬੜਾ ਸਿਆਣਾ ਪਠਾਨ ਸੀ, ਉਹਨੇ ਕੀ ਕੀਤਾ ਉੱਥੇ ਜਾ ਕੇ? ਉਹਨੇ ਮੇਰੀ ਆਗਿਆ ਪਾਲੀ ਹੈ ਜਾਂ ਨਹੀਂ ਪਾਲੀ?
ਸੁਣਤ ਹਸਨ ਖਾਂ ਕਰ ਜੁਗ ਜੂਰੇ।
ਜਦੋਂ ਬਾਦਸ਼ਾਹ ਨੇ ਸਵਾਲ ਕੀਤੇ, ਹਸਨ ਖਾਂ ਨੇ ਸੁਣ ਕੇ ਆਪਣੇ ਦੋਵੇਂ ਹੱਥ ਜੋੜ ਲਏ।
ਹਜ਼ਰਤ ਜੀ ਤੁਮ ਦੇ ਚੜਾਏ,
ਕਹਿਣ ਲੱਗਾ ਹਜ਼ਰਤ ਜਾਂ ਪਨਾ, ਤੁਸੀਂ ਜੋ ਹੁਕਮ ਕਰਕੇ ਲੱਲਾ ਬੇਗ ਨੂੰ ਚੜਾ ਕੇ ਭੇਜਿਆ ਸੀ,
ਪਹੁੰਚਣ ਤੁਰਤ ਤਗੀਦ ਕਰੀਬੋ,
ਤੁਸੀਂ ਹੁਕਮ ਕੀਤਾ ਸੀ ਕਿ ਬਿਨਾਂ ਦੇਰੀ ਤੋਂ ਪਹੁੰਚਣਾ, ਰਸਤੇ ਚ ਰੁਕਣਾ ਵੀ ਨਹੀਂ, ਤੇ ਬਿਨਾਂ ਦੇਰੀ ਤੋਂ ਤੁਸੀਂ ਉੱਥੇ ਪਹੁੰਚ ਕਰਨੀ ਆ, ਗੁਰੂ ਕੋਲ ਜਾਣਾ ਹੈ।
ਲੱਲਾ ਬੇਗ ਸੋ ਲੱਖੀ ਰਜ਼ਾਏ,
ਤੇ ਲੱਲਾ ਬੇਗ ਨੇ ਤੁਹਾਡਾ ਹੁਕਮ ਮੰਨਿਆ, ਲੱਲਾ ਬੇਗ ਨੇ ਤੁਹਾਡੀ ਰਜਾ ਮੰਨੀ, ਤੇ ਉਹਨੇ ਬਿਨਾਂ ਦੇਰੀ ਤੋਂ ਰਸਤੇ ਚ ਬਿਨਾਂ ਰੁਕਿਆਂ ਚਾਲਾ ਪਾਇਆ।
ਕਰਿਓ ਕੁਝ ਤੁਰ ਨਹੀਂ ਗਮਨਿਓ,
ਬੜੀ ਛੇਤੀ ਨਾਲ ਉਹਨੇ ਪੈਂਡਾ ਤੈਅ ਕੀਤਾ, ਤੁਰਦਾ ਹੀ ਗਿਆ, ਉਹਨੇ ਰਾਤ ਨੂੰ ਵੀ ਰਸਤੇ ਚ ਡੇਰਾ ਨਹੀਂ ਕੀਤਾ।
ਨੈ ਵਿਸਰਾਮ ਕੀਨ ਕਿਸ ਤਾਏ,
ਕਿਸੇ ਥਾਂ ਤੇ ਉਹਨੇ ਵਿਸ਼ਰਾਮ ਨਹੀਂ ਕੀਤਾ, ਕਿਸੇ ਜਗ੍ਹਾ ਤੇ ਉਹਨੇ ਰੁਕ ਕੇ ਡੇਰਾ ਨਹੀਂ ਕੀਤਾ।
ਛੁਦਤ ਥਕਤ ਲਸ਼ਕਰ ਬੜ ਹੋਵਾ,
ਏਡਾ ਵੱਡਾ ਲਸ਼ਕਰ ਸੀ, ਰਸਤੇ ਚ ਜਾਂਦਿਆਂ ਭੁੱਖ ਵੀ ਲੱਗ ਗਈ, ਰਾਹ ਰੋਟੀ ਵੀ ਖਾਣ ਨੂੰ ਨਹੀਂ ਮਿਲੀ, ਤੇ ਦੂਜੀ ਥਕਾਵਟ ਹੋ ਗਈ ਸਾਰੇ ਲਸ਼ਕਰ ਨੂੰ ਜਾਂਦਿਆਂ ਜਾਂਦਿਆਂ, ਰਸਤੇ ਜਦੋਂ ਆਰਾਮ ਨਹੀਂ ਮਿਲਿਆ, ਫੌਜਾਂ ਸਾਰੀਆਂ ਭੁੱਖੀਆਂ ਸੀ, ਥੱਕ ਵੀ ਗਏ, ਪਰ ਲੱਲਾ ਬੇਗ ਨਹੀਂ ਰੁਕਿਆ, ਉਹ ਫਿਰ ਵੀ ਟੁਰਦਾ ਹੀ ਰਿਹਾ, ਉਹਨੇ ਫਿਰ ਵੀ ਚੱਲ ਹੀ ਪਾਈ ਰੱਖਿਆ।
ਸੁਪੱਟ ਸਕਲੀ ਰੇ ਪੁਕਾਰ,
ਸਾਰੇ ਸੂਰਮੇ ਪੁਕਾਰਦੇ ਰਹੇ, ਲੱਲਾ ਬੇਗ ਨੂੰ ਮਿੰਨਤਾਂ ਕਰਦੇ ਰਹੇ,
ਅੱਗੇ ਕਾਜ ਲੜਨ ਕੋ ਜੰਗ,
ਉਹਨਾਂ ਨੇ ਕਿਹਾ ਵੀ ਲੱਲਾ ਬੇਗ ਅੱਗੇ ਲੜਾਈ ਕਰਨ ਚੱਲੇ, ਆਪਾਂ ਕੋਈ ਆਰਾਮ ਥੋੜੀ ਕਰਨਾ ਉੱਥੇ ਜਾ ਕੇ, ਇਸ ਕਰਕੇ ਆਪਾਂ ਤਾਂ ਅੱਗੇ ਲੜਾਈ ਕਰਨ ਵਾਸਤੇ ਜੰਗ ਲੜਨ ਚੱਲੇ ਆ, ਰਸਤੇ ਚ ਆਪਾਂ ਨੂੰ ਆਰਾਮ ਕਰ ਲੈਣਾ ਚਾਹੀਦਾ।
ਮੈਂ ਲਸ਼ਕਰ ਤੇ ਹੋਏ ਪੁਰਸ਼ਾਰਥ,
ਜੇ ਇਦਾਂ ਥੱਕਿਆ ਟੁੱਟਿਆ ਲਸ਼ਕਰ ਲੈ ਜਾਏਗਾ ਉੱਥੇ, ਤੇ ਇਹਨਾਂ ਕੋਲੋਂ ਲੜਿਆ ਨਹੀਂ ਜਾਣਾ। ਸਿਪਾਹੀਆਂ ਨੇ ਕਿਹਾ ਵੀ ਕਿ ਜੇ ਸਾਨੂੰ ਏਦਾਂ ਥਕਾ ਟੁਟਾ ਕੇ ਉੱਥੇ ਲੈ ਜਾਏਗਾ ਤੇ ਸਾਡੇ ਕੋਲ ਉੱਥੇ ਪੁਰਸ਼ਾਰਥ ਨਹੀਂ ਹੋਣਾ, ਸਾਡੇ ਕੋਲ ਉੱਥੇ ਲੜਿਆ ਨਹੀਂ ਜਾਣਾ।
ਮੈਂ ਵੀ ਕਹਿਓ ਬਹੁਤ ਤਿੰਨ ਸੰਗ,
ਮੈਂ ਵੀ ਕਿਹਾ ਲੱਲਾ ਬੇਗ ਨੂੰ, ਮੈਂ ਵੀ ਬੜਾ ਸਮਝਾਇਆ ਕਿ ਲੱਲਾ ਬੇਗ ਏਦਾਂ ਫੌਜਾਂ ਨੂੰ ਦਿਨ ਰਾਤ ਹੀ ਟੋਰੀ ਲਿਜਾ ਰਿਹਾ, ਇਹਨਾਂ ਨੂੰ ਖਾਣ ਨੂੰ ਵੀ ਪ੍ਰਸ਼ਾਦਾ ਨਹੀਂ ਮਿਲਿਆ, ਤੇ ਤੂੰ ਇਹਨਾਂ ਨੂੰ ਲਾ ਕੇ ਉੱਥੇ ਲੜਾਉਣਾ ਚਾਹੁੰਦਾ, ਇਹ ਕਿਵੇਂ ਲੜਨਗੇ ਜਾ ਕੇ ਜੇ ਇਹਨਾਂ ਨੂੰ ਖਾਣ ਨੂੰ ਰੋਟੀਆਂ ਨਹੀਂ ਮਿਲੀਆਂ?
ਨੈ ਮਾਨੀ ਕੈਸਾ ਹੁਕਮ ਇਮ,
ਪਰ ਲੱਲਾ ਬੇਗ ਬੜਾ ਹਠੀ ਸੀ, ਉਹਨੇ ਨਾ ਮੇਰੀ ਮੰਨੀ ਨਾ ਸਿਪਾਹੀਆਂ ਦੀ ਮੰਨੀ, ਕਹਿੰਦਾ ਮੈਨੂੰ ਤਾਂ ਬਾਦਸ਼ਾਹ ਦਾ ਹੁਕਮ ਹੈ, ਮੈਨੂੰ ਬਾਦਸ਼ਾਹ ਨੇ ਹੁਕਮ ਕੀਤਾ ਵੀ ਦਿਨ ਰਾਤ ਹੀ ਤੁਰਿਆ ਜਾਣਾ,
ਤੁਰਨ ਜਾਓ ਸੋ ਲਿਓ ਤੁਰੰਗ,
ਮੈਨੂੰ ਤਾਂ ਬਾਦਸ਼ਾਹ ਨੇ ਕਿਹਾ ਵੀ ਛੇਤੀ ਜਾ ਕੇ ਘੋੜੇ ਕਬਜ਼ੇ ਚ ਕਰ ਲੈ ਤੇ ਘੋੜੇ ਲੈ ਕੇ ਵਾਪਸ ਆ ਜਾ, ਇਹ ਉਹਨੇ ਜਵਾਬ ਦਿੱਤਾ ਸਾਰਿਆਂ ਦੀ ਗੱਲ ਸੁਣ ਕੇ।
ਅਰਧ ਰਾਤ ਮੈਂ ਪਹੁੰਚੇ ਚੱਲ ਕਰ,
ਚਲੋ ਇਹਨਾਂ ਗੱਲਾਂ ਬਾਤਾਂ ਨੂੰ ਕਰਦਿਆਂ ਕਰਦਿਆਂ ਅੱਧੀ ਰਾਤ ਅਸੀਂ ਉੱਥੇ ਪਹੁੰਚੇ ਜਿੱਥੇ ਗੁਰੂ ਦਾ ਡੇਰਾ ਸੀ, ਅੱਧੀ ਰਾਤ ਨੂੰ ਅਸੀਂ ਉੱਥੇ ਜਾ ਕੇ ਪਹੁੰਚ ਕੀਤੀ।
ਸੁਧ ਲੇ ਗੁਰ ਕੀ ਪਏ ਨਿਸੰਗ,
ਉੱਥੇ ਸਾਨੂੰ ਪਤਾ ਲੱਗਾ ਵੀ ਗੁਰੂ ਦਾ ਡੇਰਾ, ਉੱਥੇ ਗੁਰੂ ਦੀ ਖਬਰ ਲੈ ਕੇ ਉਸੇ ਜਗ੍ਹਾ ਤੇ ਅਸੀਂ ਪਹੁੰਚ ਗਏ, ਰਾਤ ਨੂੰ ਅੱਧੀ ਰਾਤ ਦਾ ਸਮਾਂ ਸੀ।
ਦੀਦ ਮਾਮਨ ਦੋਰੀ ਚੋਬਨ,
ਬਸ ਅੱਗੇ ਗੁਰੂ ਤਾਂ ਪਹਿਲਾਂ ਹੀ ਤਿਆਰ ਬੈਠਾ ਸੀ ਲੜਨ ਨੂੰ, ਉਹਨਾਂ ਨੇ 30 ਦਮਾਮੇ ਜਿਹੜੇ ਵੱਡੇ ਨਗਾਰੇ ਸਨ ਉਹਨਾਂ ਨਗਾਰਿਆਂ ਤੇ ਦੋਹਰੀਆਂ ਚੋਭਾਂ ਮਰਵਾ ਦਿੱਤੀਆਂ।
ਗੁਰਦਲ ਦੀ ਦਮਾਮੇ ਦੋਰੀ ਚੋਬਨ ਦੀਏ ਬਜਾਏ ਗੁਰੂ ਦਲ ਆਏ।
ਦੋਹਰੀਆਂ ਚੋਭਾਂ ਵਜਾ ਕੇ ਨਗਾਰਿਆਂ ਤੇ ਤੇ ਗੁਰੂ ਦੇ ਦਲ ਨੇ ਆ ਕੇ ਸਾਡੇ ਤੇ ਹਮਲਾ ਬੋਲ ਦਿੱਤਾ। ਅਸੀਂ ਤਾਂ ਕੀ ਹਮਲਾ ਕਰਨਾ ਸੀ, ਅਸੀਂ ਤਾਂ ਆਪ ਸੋਚ ਕੇ ਗਏ ਸੀ ਹਮਲਾ ਕਰਨ, ਪਰ ਸਾਡਾ ਹਮਲਾ ਕਰਨ ਤੋਂ ਪਹਿਲਾਂ ਹੀ ਉਹਨਾਂ ਨੇ ਆਪ ਹੀ ਸਾਡੇ ਤੇ ਹਮਲਾ ਬੋਲ ਦਿੱਤਾ।
ਛੂਟੇ ਤੀਰ ਤੁਪ ਕਰ ਤੋਮਰ
ਬਾਦਸ਼ਾਹ, ਫਿਰ ਉਹ ਤੀਰ ਚੱਲੇ, ਉਹ ਗੋਲੀਆਂ ਚੱਲੀਆਂ ਕਿ ਜੰਗ ਦੇ ਮੈਦਾਨ ਚ ਕੋਈ ਜਗ੍ਹਾ ਇਹੋ ਜਿਹੀ ਖਾਲੀ ਨਹੀਂ ਰਹੀ ਜਿੱਥੇ ਕੋਈ ਗੋਲੀ ਬੰਦੂਕ ਜਾਂ ਤੀਰ ਨਹੀਂ ਸੀ ਚੱਲ ਰਿਹਾ।
ਮਾਰ ਮਾਰ ਕਰ ਰੋਰ ਮਚਾਏ,
ਮਾਰ ਮਾਰ ਕਰਦਿਆਂ ਰੌਲਾ ਮਚਾ ਦਿੱਤਾ। ਬੜਾ ਗਹਿ ਗੱਚ ਘਮਾਸਾਨ ਜੰਗ ਹੋਇਆ।
ਤਿਸ ਛਿੰਨ ਪਏ ਸੀਤ ਅਦ ਐਸੇ ਮੈਂ ਆਗੇ ਅਮ ਦਿਖਿਓ ਕਦਾਏ।
ਬਾਦਸ਼ਾਹ ਹੈਰਾਨੀ ਸੀ ਇਸ ਗੱਲ ਦੀ ਕਿ ਉਸ ਵੇਲੇ ਠੰਡ ਇੰਨੀ ਜ਼ਿਆਦਾ ਪਈ, ਇੰਨੀ ਜ਼ਿਆਦਾ ਸ਼ੀਤ ਲਹਿਰ ਚੱਲ ਪਈ ਕਿ ਜਿਹੋ ਜਿਹੀ ਸ਼ੀਤ ਲਹਿਰ ਪਹਿਲਾਂ ਕਦੇ ਕਿਸੇ ਨੇ ਵੇਖੀ ਨਹੀਂ ਸੀ। ਇੰਨੀ ਸ਼ੀਤ ਲਹਿਰ ਚੱਲੀ, ਇੰਨੀ ਠੰਡੀ ਹਵਾ ਚੱਲੀ ਜਿਹੜੀ ਹੱਡਾਂ ਨੂੰ ਤੋੜਦੀ ਸੀ, ਤੇ ਉਸ ਵੇਲੇ ਉਹ ਠੰਡੀ ਲਹਿਰ ਕਿਸੇ ਕੋਲੋਂ ਚੱਲੀ ਨਹੀਂ ਗਈ, ਨਾ ਕਿਸੇ ਨੇ ਪਹਿਲਾਂ ਇੰਨੀ ਸਰਦੀ ਵੇਖੀ ਸੀ।
ਖੁੱਲੇ ਨਹਾਤਨ ਉਸਰਤ ਅੰਗ ਜੇ,
ਇੰਨੀ ਠੰਡ ਪਈ ਬਾਦਸ਼ਾਹ ਕਿ ਠੰਡ ਨਾਲ ਹੱਥ ਨਹੀਂ ਸਨ ਖੁੱਲਦੇ, ਸਰੀਰ ਨਹੀਂ ਸਨ ਖੁੱਲਦੇ, ਔਰ ਸਰੀਰ ਸੁੰਗੜ ਸੁੰਗੜ ਜਾਂਦੇ ਸਨ।
ਸੁਪੱਟਨ ਤੇ ਹੱਥ ਗਿਰੇ ਤਿਆਗੈ ਗਿਰਾਏ,
ਸੂਰਮਿਆਂ ਦੇ ਹੱਥਾਂ ਚੋਂ ਸ਼ਸਤਰ ਡਿੱਗ ਰਹੇ ਸਨ, ਤਲਵਾਰਾਂ ਨਹੀਂ ਸੀ ਫੜੀਆਂ ਜਾਂਦੀਆਂ, ਬੰਦੂਕਾਂ ਨਹੀਂ ਸੀ ਫੜੀਆਂ ਜਾਂਦੀਆਂ, ਠੰਡ ਨਾਲ ਹੱਥ ਠਰੇ ਹੋਏ ਤੇ ਕਿਰਪਾਨਾਂ ਬੰਦੂਕਾਂ ਹੱਥਾਂ ਚੋਂ ਥੱਲੇ ਡਿੱਗਦੀਆਂ ਸਨ।
ਹਤਨ ਹਰੀਫ ਰਹੋ ਇਹ ਕਿਤੋ,
ਕਹਿੰਦੇ ਮਾਰਨਾ ਤਾਂ ਇੱਕ ਪਾਸੇ ਰਿਹਾ ਬਾਦਸ਼ਾਹ, ਹਥਿਆਰ ਵੀ ਨਹੀਂ ਚੁੱਕੇ ਗਏ, ਮਾਰਨੇ ਤਾਂ ਇੱਕ ਪਾਸੇ ਰਹੇ ਹਨ, ਕਹਿੰਦੇ ਹਥਿਆਰ ਵੀ ਨਹੀਂ ਚੁੱਕੇ ਗਏ ਉਸ ਜਗ੍ਹਾ ਤੇ।
ਨਹੀਂ ਸ਼ਸਤਰ ਕਰ ਪਕੜਿਓ ਜਾਏ,
ਕਿਸੇ ਕੋਲੋਂ ਸ਼ਸਤਰ ਹੱਥਾਂ ਚ ਨਹੀਂ ਫੜੇ ਗਏ ਬਾਦਸ਼ਾਹ, ਇਹੋ ਜੀ ਮਾਰ ਸਰਦੀ ਦੀ ਠੰਡ ਦੀ ਪਈ।
ਜਨ ਰਸਰਨ ਸੋ ਜੁਰਦੀਏ ਪੱਟ,
ਇੰਨੇ ਸੂਰਮੇ ਸੁੰਗੜ ਗਏ ਠੰਡ ਨਾਲ, ਦੰਦਾਂ ਦੇ ਨਾਲ ਦੰਦ ਵੱਜਦੇ ਸੀ, ਬੁੱਲ ਨੀਲੇ ਹੋ ਗਏ ਸੂਰਮਿਆਂ ਦੇ ਠੰਡ ਦੇ ਨਾਲ, ਸਰਦੀ ਨਾਲ ਸਰੀਰ ਠਰ ਗਏ ਕਿ ਏਦਾਂ ਲੱਗਦਾ ਸੀ ਜਿਵੇਂ ਸੂਰਮਿਆਂ ਨੂੰ ਰੱਸਿਆਂ ਨਾਲ ਬੰਨ ਦਿੱਤਾ ਹੋਵੇ। ਉਹਨਾਂ ਨੇ ਸਰਦੀ ਨਹੀਂ ਸੀ, ਉਹ ਰੱਸਿਆਂ ਨਾਲ ਬੰਨ ਦਿੱਤੇ ਹੋਣ, ਜੂੜ ਦਿੱਤੇ ਹੋਣ ਤੇ ਕਿਸੇ ਕੋਲੋਂ ਹਥਿਆਰ ਨਾ ਚੱਲਦਾ ਹੋਵੇ।
ਇਹ ਵਿਆਕੁਲ ਨਾ ਬਣਿਓ ਉਪਾਏ,
ਤਾਂ ਸਾਰੇ ਸੂਰਮੇ ਵਿਆਕੁਲ ਹੋ ਗਏ, ਕਿਸੇ ਕੋਲੋਂ ਕੋਈ ਉਪਾਅ ਨਹੀਂ ਹੋ ਸਕਿਆ।
ਗੁਰਪਤ ਹੋਤੇ ਅਗਨ ਸੋ ਤਾਪਤ,
ਉਧਰ ਗੁਰੂ ਦੇ ਸੂਰਮੇ ਪਹਿਲਾਂ ਅੱਗ ਸੇਕ ਕੇ ਪਹਿਲਾਂ ਗਰਮ ਹੋ ਕੇ ਬੈਠੇ ਸੀ, ਉਹਨਾਂ ਨੇ ਅੱਗ ਸੇਕ ਲਈ ਸੀ, ਸਾਡੇ ਸੂਰਮੇ ਠੰਡ ਦੇ ਠਾਰੇ ਹੋਏ ਗਏ, ਕਿਸੇ ਨੂੰ ਅੱਗ ਸੇਕਣ ਦਾ ਮੌਕਾ ਨਹੀਂ ਮਿਲਿਆ, ਤੇ ਜਿਹੜੇ ਗੁਰੂ ਦੇ ਭੱਟ ਸਨ ਉਹਨਾਂ ਨੇ ਅੱਗਾਂ ਦੇ ਧੂਣੇ ਬਾਲੇ ਹੋਏ ਤੇ ਅੱਗ ਸੇਕ ਸੇਕ ਕੇ ਆਉਂਦੇ ਸਨ।
ਕੈ ਬਾਰ ਪਰੇ ਅਰ ਰਾਏ,
ਉਹਨਾਂ ਦੇ ਸਰੀਰ ਗਰਮ ਸੀ ਤੇ ਅੱਗ ਦੇ ਸੇਕ ਕਰਕੇ ਉਹਨਾਂ ਦੇ ਹਥਿਆਰ ਪਕੜ ਬਣੀ ਹੋਈ ਸੀ, ਹਥਿਆਰਾਂ ਦੀ ਇੱਕੋ ਵੇਰੀ ਆ ਕੇ ਸਾਡੇ ਤੇ ਟੁੱਟ ਕੇ ਪੈ ਗਏ, ਜਿਵੇਂ ਸ਼ੇਰ ਮਿਰਗਾਂ ਦੀਆਂ ਡਾਰਾਂ ਤੇ ਟੁੱਟ ਕੇ ਪੈਂਦਾ ਜਾਂ ਬਾਜ ਬਟੇਰੇ ਤੇ ਪੈਂਦਾ ਹੈ।
ਮਾਰ ਮਾਰ ਬੋ ਚਮੁਖ ਪਾਏ,
ਮਾਰ ਮਾਰ ਕੇ ਉਹਨਾਂ ਨੇ ਸਾਡੀਆਂ ਫੌਜਾਂ ਖਪਾ ਦਿੱਤੀਆਂ। ਪਤਾ ਨੀ ਕਿੰਨੇ ਕਸੂਰ ਮੈਂ ਵੇਖਦਿਆਂ ਵੇਖਦਿਆਂ ਪਲਾਂ ਵਿੱਚ ਜ਼ਮੀਨ ਵਿੱਚ ਗਰਕ ਕਰ ਦਿੱਤੇ ਉਹਨਾਂ ਨੇ।
ਗਿਰੀ ਤੁਰੰਗਮ ਭੱਟ ਸਮਦਾਏ,
ਘੋੜਿਆਂ ਦੇ ਘੋੜੇ ਡਿੱਗਣ ਲੱਗ ਪਏ, ਸੂਰਮਿਆਂ ਦੀਆਂ ਲਾਥਾਂ ਲਾਸ਼ਾਂ ਲੋਥਾਂ ਤੇ ਲੋਥਾਂ ਦੇ ਢੇਰ ਲੱਗ ਗਏ।
ਅਪਰ ਏਕ ਬੜ ਅਚਰਜ ਹੋਵਾ, ਗੁਰ ਕੇ ਸੁਪੱਟਨ ਕਰੇ ਪ੍ਰਹਾਰ।
ਬਾਦਸ਼ਾਹ ਲੜਾਈਆਂ ਤਾਂ ਬੜੀਆਂ ਵੇਖੀਆਂ ਨੇ, ਪਰ ਇਹ ਲੜਾਈ ਵਿੱਚ ਇੱਕ ਹੈਰਾਨੀ ਦੀ ਗੱਲ ਇਹ ਵੇਖੀ ਹੈ ਕਿ ਗੁਰੂ ਦੇ ਸੂਰਮੇ ਆਉਂਦੇ ਸਨ, ਇੱਕੋ ਵੇਰੀ ਪਹਿਲਾਂ ਹਮਲਾ ਕਰਕੇ ਮਸ਼ਾਲਚੀਆਂ ਨੂੰ ਵੀ ਮਾਰ ਦਿੰਦੇ ਸੀ, ਹਨੇਰਾ ਹੀ ਹਨੇਰਾ, ਇੱਕ ਧੁੰਦ ਪੈਂਦੀ ਸੀ ਸਰਦੀ ਨਾਲ, ਤੇ ਜਦੋਂ ਆ ਕੇ ਹਮਲਾ ਕਰਕੇ ਪਿੱਛੇ ਹਟ ਜਾਂਦੇ ਸਨ।
ਔਰ ਨਿਕਸ ਨਿਆਰੇ ਇੱਕ ਦਿਸ਼ਤੇ,
ਹਮਲਾ ਕਰਕੇ ਫਿਰ ਵੱਖਰੇ ਹੋ ਜਾਂਦੇ ਸੀ, ਮੁੜ ਕੇ ਦਲ ਚ ਨਹੀਂ ਸੀ ਰਹਿੰਦੇ, ਹੱਲਾ ਕਰਕੇ ਪਿੱਛੇ ਬੰਨੇ ਜਾ ਕੇ ਕਿਨਾਰੇ ਤੇ ਜਾ ਕੇ ਖਲੋ ਜਾਂਦੇ ਸਨ।
ਡਿੱਗ ਹੋਏ ਹੋਏ ਕਰ ਗੋਰਨ ਮਾਰ,
ਕੋਲ ਹੋ ਹੋ ਕੇ ਗੋਲੀਆਂ ਦੂਰੋਂ ਹੀ ਚਲਾਣ ਲੱਗ ਪੈਂਦੇ ਸਨ।
ਲਿਖੀ ਐ ਕੋ ਆਪਸ ਮੈਂ ਕਰ ਗਏ ਬੱਚਿਓ ਹੇਤ ਨਾ ਕੀਨ ਸੰਭਾਰ,
ਤੇ ਕਹਿਣ ਲੱਗਾ ਬਾਦਸ਼ਾਹ ਉੱਥੇ ਫਿਰ ਜਦੋਂ ਪਿੱਛੇ ਹਟ ਜਾਂਦੇ ਸੀ ਤੇ ਸਾਡੇ ਸੂਰਮਿਆਂ ਨੂੰ ਲੱਗਦਾ ਸੀ ਵੀ ਸਾਡੇ ਵਿੱਚ ਹੀ ਫਿਰਦੇ ਨੇ, ਤੇ ਉਹਨਾਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਵੱਢਣਾ ਸ਼ੁਰੂ ਕਰ ਦਿੱਤਾ, ਇਹ ਸਮਝ ਕੇ ਵੀ ਸਾਡੇ ਸਾਹਮਣੇ ਦੁਸ਼ਮਣ ਖੜਾ। ਤੇ ਪਿਓਆਂ ਨੇ ਪੁੱਤਰ ਮਾਰ ਦਿੱਤੇ, ਪੁੱਤਰਾਂ ਨੇ ਭਰਾ ਮਾਰ ਦਿੱਤੇ, ਏਦਾਂ ਜੰਗ ਦੇ ਮੈਦਾਨ ਵਿੱਚ ਭਾਈਆਂ ਦੇ ਹੱਥੋਂ ਭਾਈ ਮਾਰੇ ਗਏ, ਆਪਸ ਵਿੱਚ ਹੀ ਕੱਟ ਵੱਢ ਕੇ ਹਜ਼ਾਰਾਂ ਦੀ ਗਿਣਤੀ ਚ ਸੂਰਮੇ ਮਰ ਗਏ। ਏਦਾਂ ਬਚਣ ਵਾਸਤੇ ਕਿਸੇ ਨੇ ਆਪਣਾ ਆਪ ਨਹੀਂ ਸੰਭਾਲਿਆ।
ਹੋਰ ਉਤਲੋ ਤੀਨ ਭਾਗ ਦਲ ਬਿਨ ਮਾਰੇ ਹੀ ਭਏ ਸੰਗਾਰ।
ਬਾਦਸ਼ਾਹ ਸਲਾਮਤ, ਦਿਨ ਚੜ੍ਹਦੇ ਤੱਕ ਤਾਂ ਤਿੰਨ ਹਿੱਸੇ ਫੌਜ ਮਾਰੀ ਵੀ ਜਾ ਚੁੱਕੀ ਸੀ, 25,000 ਫੌਜ ਦਿਨ ਚੜ੍ਹੇ ਤੱਕ ਤਾਂ ਮਾਰੀ ਵੀ ਜਾ ਚੁੱਕੀ ਸੀ, ਯਾਨੀ ਕਿ ਤਿੰਨ ਹਿੱਸੇ ਫੌਜ ਜਿਹੜਾ ਦਲ ਦਾ ਸੀ ਉਹ ਦਿਨ ਚੜ੍ਹੇ ਤੱਕ ਮਾਰਿਆ ਜਾ ਚੁੱਕਾ ਸੀ। ਇਹ ਹੈਰਾਨੀ ਦੀ ਗੱਲ ਹੋਈ ਹੈ।
ਸਭ ਦਲ ਲੇਕਰ ਗੁਰ ਕੇ ਸਨਮੁਖ ਲੜਨ ਹਿੱਤ ਬਜਵਾਏ ਨਿਸ਼ਾਨ।
ਬਿਨਾਂ ਮਾਰਿਆ ਹੀ ਮਰ ਗਏ, ਉਹਨਾਂ ਨੇ ਵੀ ਨੀ ਮਾਰੇ, ਆਪਸ ਵਿੱਚ ਹੀ ਮਰ ਗਏ ਲੜ ਵੱਢ ਕੇ ਇੱਕ ਦੂਜੇ ਨੂੰ। ਤੇ ਫਿਰ ਜਦੋਂ ਦਿਨ ਚੜ੍ਹਿਆ ਰੋਸ਼ਨੀ ਜੀ ਹੋਈ ਤੇ ਫਿਰ ਜਿੰਨਾ ਦਲ ਬਚਿਆ ਸੀ ਉਹਨੂੰ ਨਾਲ ਲੈ ਕੇ ਇਕੱਠਿਆਂ ਨੇ ਹਮਲਾ ਕੀਤਾ।
ਉਮੜਿਓ ਹਥਿਆਰਨ ਕੋ ਪਕੜੇ,
ਤੇ ਉਹ ਵੀ ਅੱਗੋਂ ਹਥਿਆਰ ਲੈ ਕੇ ਉਮੜ ਕੇ ਆਣ ਪਏ।
ਉੱਤੇ ਭਏ ਗੁਰੂ ਸਵਧਾਨ,
ਅਸੀਂ ਇਧਰੋਂ ਹਮਲਾ ਕੀਤਾ, ਉਧਰੋਂ ਗੁਰੂ ਜੀ ਨੇ ਵੀ ਹਮਲਾ ਬੋਲ ਦਿੱਤਾ, ਉਹਨਾਂ ਨੇ ਵੀ ਸਾਵਧਾਨ ਹੋ ਕੇ ਅੱਗੋਂ ਹੱਲਾ ਬੋਲਿਆ।
ਭੀਖਣ ਖਾ ਭੀਖਣ ਪਾਕਮ ਸਾਨ ਕਨੇਰੋ,
ਤੇ ਬੜਾ ਘਮਾਸਾਨ ਭੀਖਣ ਜੰਗ ਦਾ ਮੈਦਾਨ ਰਚਿਆ ਗਿਆ, ਬੜਾ ਭਿਆਨਕ ਜੰਗ ਉਸ ਵੇਲੇ ਰਚਿਆ ਮਚਿਆ।
ਕਾਲ ਕਾਲ ਕਾਮਨ ਕਰ ਹਾਨ,
ਮਾਰ ਮਾਰ ਕੇ ਸੂਰਮਿਆਂ ਨੇ ਉਥਲ ਪੁਥਲ ਕੇ ਲਾਸ਼ਾਂ ਦੇ ਢੇਰ ਵਿਛਾ ਦਿੱਤੇ, ਤੇ ਸੂਰਮੇ ਜ਼ਖਮੀ ਹੋ ਹੋ ਕੇ ਜੰਗ ਦੇ ਮੈਦਾਨ ਚ ਉਛਲ ਉਛਲ ਕੇ ਡਿੱਗਣ ਲੱਗੇ।
ਖੜਗ ਪ੍ਰਹਾਰ ਗੁਰੂ ਨੇ ਮਾਰਿਓ ਬਲੀ ਕਾਬਲੀ ਬੇਗ ਮਾਨ।
ਬਾਦਸ਼ਾਹ ਸਲਾਮਤ, ਜਿਹੜੇ ਕਾਬਲ ਬੇਗ ਨੂੰ ਤੁਸੀਂ ਥਾਪੜਾ ਦੇ ਕੇ ਭੇਜਿਆ ਸੀ, ਕਿਹਾ ਸੀ ਕਿ ਹਾਂ ਕਾਬਲ ਬੇਗ ਤੇਰੇ ਬਿਨਾਂ ਨਹੀਂ ਜੰਗ ਜਿੱਤਿਆ ਜਾਣਾ, ਤੂੰ ਜਾ ਨਾਲ, ਉਹ ਕਾਬਲ ਬੇਗ ਜਿਹੜਾ ਬੜਾ ਬਲੀ ਸੀ, ਬਲਵਾਨ ਸੀ, ਉਹਨੂੰ ਗੁਰੂ ਨੇ ਤੀਰ ਨਾਲ ਨਹੀਂ ਜਾਂ ਕਿਸੇ ਬੰਦੂਕ ਦੀ ਗੋਲੀ ਨਾਲ ਨਹੀਂ, ਉਹਨੂੰ ਆਪਣੀ ਕਿਰਪਾਨ ਦੇ ਵਾਰ ਨਾਲ ਮਾਰਿਆ। ਇਹ ਬਹਾਦਰੀ ਸੀ ਗੁਰੂ ਦੀ ਕਿ ਉਹਨਾਂ ਨੇ ਆਪਣੀ ਤੇਗ ਦੇ ਵਾਰ ਨਾਲ ਕਾਬਲ ਬੇਗ ਨੂੰ ਮਾਰਿਆ।
ਤਨ ਕਸਮ ਗੁਰ ਕੋ ਤਨ ਲਾਗੇ,
ਲੜਿਆ ਤਾਂ ਵਿਚਾਰਾ ਕਾਬਲ ਬੇਗ ਵੀ ਬਥੇਰਾ, ਉਹਨੇ ਵੀ ਅੱਗੋਂ ਵਾਰ ਕੀਤਾ, ਪਰ ਗੁਰੂ ਜੀ ਦੇ ਥੋੜਾ ਜਿਹਾ ਜ਼ਖਮ ਲੱਗਾ, ਉਹਨਾਂ ਦਾ ਕੁਝ ਵਿਗੜ ਨਹੀਂ ਸਕਿਆ।
ਨੈ ਮਾਨਿਓ ਤਿਮਹੀ ਸਵਧਾਨ,
ਉਹਨਾਂ ਨੇ ਉਹ ਜ਼ਖਮ ਦੀ ਪੀੜ ਮੰਨੀ ਨਹੀਂ, ਉਸੇ ਤਰ੍ਹਾਂ ਸਾਵਧਾਨ ਹੋ ਕੇ ਉਹਨਾਂ ਨੇ ਕਾਬਲ ਬੇਗ ਦਾ ਵੱਧ ਕੀਤਾ।
ਲੱਲਾ ਬੇਗ ਸੋ ਜੰਗ ਪਰਿਓ ਪੁਨ,
ਤੇ ਫਿਰ ਲੱਲਾ ਬੇਗ ਨਾਲ ਵੀ ਦੋ ਹੱਥ ਹੋਏ ਗੁਰੂ ਸਾਹਿਬ ਦੇ, ਲੱਲਾ ਬੇਗ ਨੇ ਵੀ ਜਾ ਕੇ ਗੁਰੂ ਨਾਲ ਜੰਗ ਕੀਤਾ।
ਅਸਗੁਲ ਬਾਗ ਚਪਲ ਬਲਵਾਨ,
ਗੁਰੂ ਜੀ ਉਸ ਵੇਲੇ ਜਿਹੜਾ ਤੁਹਾਡਾ ਘੋੜਾ ਸੀ ਗੁਲਬਾਗ, ਉਹਦੇ ਤੇ ਉਸ ਵੇਲੇ ਗੁਰੂ ਜੀ ਸਵਾਰ ਸੀ, ਬੜਾ ਚੰਚਲ ਘੋੜਾ ਸੀ, ਉਹਦੇ ਤੇ ਗੁਰੂ ਜੀ ਉਸ ਵੇਲੇ ਸਵਾਰ ਸਨ ਜਦੋਂ ਲੱਲਾ ਬੇਗ ਲੜਿਆ।
ਗੁਰੂ ਤਰੇ ਤੇ ਮ੍ਰਿਤ ਭਇਓ ਤਬ ਲੱਗੇ ਸ਼ਸਤਰ ਬੋ ਤਿਆਗੇ ਪ੍ਰਾਨ।
ਕਹਿੰਦੇ ਬਾਦਸ਼ਾਹ ਸਲਾਮਤ, ਲੱਲਾ ਬੇਗ ਨੇ ਬੜੇ ਸ਼ਸਤਰ ਚਲਾਏ, ਬੜੇ ਹਥਿਆਰ ਚਲਾਏ, ਤੇ ਜਿਹੜਾ ਤੁਹਾਡਾ ਉਹ ਗੁਲਬਾਗ ਘੋੜਾ ਗੁਰੂ ਜੀ ਦੇ ਥੱਲੇ ਸੀ ਨਾ, ਉਹ ਉਸ ਵੇਲੇ ਮਾਰਿਆ ਗਿਆ। ਉਹ ਗੁਲਬਾਗ ਘੋੜਾ ਉਸ ਵੇਲੇ ਜੰਗ ਦੇ ਮੈਦਾਨ ਗੁਰੂ ਸਾਹਿਬ ਜੀ ਦੇ ਥੱਲੇ ਮਾਰਿਆ ਗਿਆ।
ਇਸ ਕਰ ਗੁਰ ਤਬ ਲੱਲਾ ਬੇਗ ਕੋ,
ਜਦੋਂ ਘੋੜਾ ਮਰਿਆ ਤੇ ਗੁਰੂ ਜੀ ਬੜੇ ਰੋਸ ਵਿੱਚ ਆਏ, ਬੜੇ ਬੀਰ ਰਸ ਵਿੱਚ ਆਏ, ਤੇ ਬੀਰ ਰਸ ਵਿੱਚ ਆਣ ਕਰਕੇ ਗੁਰੂ ਜੀ ਨੇ
ਕਰਿਓ ਸੰਘਾਰਨ ਗਾ ਤਲਵਾਰ,
ਉਹਨਾਂ ਨੇ ਬੀਰ ਰਸ ਵਿੱਚ ਆ ਕੇ ਤੇਗ ਢਾਲ ਲੈ ਕੇ ਲੱਲਾ ਬੇਗ ਤੇ ਤੇਗ ਦਾ ਵਾਰ ਕੀਤਾ। ਇਹੋ ਜਿਹਾ ਵਾਰ ਕੀਤਾ ਕਿ ਬਾਦਸ਼ਾਹ ਸਲਾਮਤ ਲੱਲਾ ਬੇਗ ਕੋਲੋਂ ਰੋਕਿਆ ਨਹੀਂ ਗਿਆ, ਤੇ ਲੱਲਾ ਬੇਗ ਦਾ ਸਿਰ ਵੱਢ ਕੇ ਧੜ ਨਾਲੋਂ ਗੁਰੂ ਜੀ ਨੇ ਜ਼ਮੀਨ ਤੇ ਸੁੱਟ ਦਿੱਤਾ।
ਚਤਰ ਸੰਤਰ ਗੁਰੂ ਦਲ ਮੈਂ ਤੇ ਦਵਾਦਿਸ਼ ਸਹਿ ਸਭ ਭਏ ਸੰਗਾਰ।
ਤੁਹਾਡਾ ਜਰਨੈਲ ਏਦਾਂ ਮਾਰਿਆ ਗਿਆ ਲੱਲਾ ਬੇਗ, ਤਾਂ ਨੀ ਮੁੜਿਆ ਉਥੋਂ ਵਾਪਸ, ਤੇ ਗੁਰੂ ਕੋਲ ਸਿਰਫ 4,000 ਫੌਜ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਬਾਦਸ਼ਾਹ ਕਿ ਗੁਰੂ ਕੋਲ ਸਿਰਫ 4,000 ਸੂਰਮੇ ਸੀ, ਉਹਦੇ 4,000 ਸੂਰਮਿਆਂ ਵਿੱਚੋਂ ਸਿਰਫ 1200 ਸਿਪਾਹੀ ਮਰੇ ਨੇ, ਬਾਕੀ ਸਾਰੇ ਜਿਉਂਦੇ ਨੇ, ਤੇ ਇਧਰ ਤੁਹਾਡੇ 35,000 ਸੂਰਮੇ ਚੜ ਕੇ ਗਏ, ਜਿਨ੍ਹਾਂ ਵਿੱਚੋਂ ਤਕਰੀਬਨ 100 ਕ ਸੂਰਮਾ ਬਚਿਆ ਜਿਹੜਾ ਮੇਰੇ ਨਾਲ ਆਇਆ, ਬਾਕੀ ਸਾਰੇ ਜੰਗ ਦੇ ਮੈਦਾਨ ਚ ਮਾਰੇ ਗਏ ਨੇ।
ਇਮ ਬਿਨ ਨੀਤ ਆਪ ਕੋ ਲਸ਼ਕਰ ਮਰਿਓ ਸਰਬ ਹੀਲੇ ਕਰ ਹਾਰ
ਜਾਂ ਪਨਾ ਇਸ ਤਰ੍ਹਾਂ ਤੁਹਾਡਾ ਸਾਰਾ ਦਲ ਬਿਨਾਂ ਨੀਤੀ ਤੋਂ ਲੜਿਆ ਕੋਈ ਨੀਤੀ ਨਹੀਂ ਸੀ ਲੜਨ ਦੀ ਇਹਨਾਂ ਕੋਲ ਕੋਈ ਜੰਗ ਦੀ ਨੀਤੀ ਦਾ ਨਹੀਂ ਸੀ ਪਤਾ ਬਿਨਾਂ ਨੀਤੀ ਤੋਂ ਲੜਨ ਕਰਕੇ ਤੁਹਾਡਾ ਸਾਰਾ ਲਸ਼ਕਰ ਜੰਗ ਦੇ ਮੈਦਾਨ ਵਿਚ ਇਸੇ ਤਰ੍ਹਾਂ ਮਾਰਿਆ ਗਿਆ
ਸੁਪਤ ਪਰੇ ਰਣ ਖੇਤ ਬਿਖੇ ਸਭ ਬੱਚੀ ਸੰਗ ਮਮ ਸੋ ਅਸਵਾਰ
ਜਿਹੜਾ ਤੁਹਾਡਾ ਦਲ ਗਿਆ ਸੀ ਉਹ ਸਾਰੇ ਜੰਗ ਦੇ ਮੈਦਾਨ ਚ ਸੌ ਗਏ ਸਦਾ ਦੀ ਨੀਂਦ ਤੇ ਜਿਹੜੇ ਬਚੇ ਨੇ ਉਹ ਮੇਰੇ ਨਾਲ ਚੜ ਕੇ ਵਾਪਸ ਆਏ ਨੇ ਉਹ ਵੀ ਤਕਰੀਬਨ 100 ਸੂਰਮੈ ਉਹਨਾਂ ਨੇ ਵੀ ਕੰਨਾਂ ਨੂੰ ਹੱਥ ਲਾ ਲਏ ਨੇ ਵੀ ਅਸੀਂ ਮੁੜ ਕੇ ਲੜਾਈ ਨਹੀਂ ਕਰਨੀ ਜਿਹੜੇ ਬਚ ਕੇ ਵੀ ਆਏ ਨੇ ਨਾ ਉਹਨਾਂ ਤੋਬਾ ਕਰ ਲਈ ਹੈ ਕਿ ਲੜਾਂਗੇ ਤਾਂ ਸਹੀ ਪਰ ਗੁਰੂ ਕੇ ਸਿੱਖਾਂ ਨਾਲ ਨਹੀਂ ਜਾ ਕੇ ਲੜਾਂਗੇ ਹੋਰ ਕਿਤੇ ਲੜਾਈ ਹੋਈ ਤੇ ਭਾਵੇਂ ਚੜ ਕੇ ਚਲੇ ਜਾਈਏ ਏਦਾਂ ਉਹਨਾਂ ਨੇ ਤੋਬਾ ਕਰ ਲਈ ਹੈ ਉਹ ਵੀ ਲੜਨ ਤੋਂ ਤੋਬਾ ਕਰਕੇ ਆ ਗਏ ਨੇ
ਸ਼ਾਹਜਹਾਂ ਸੁਣ ਬਿਸਮੈ ਵੈ ਕਰ
ਬਾਦਸ਼ਾਹ ਸੁਣ ਕੇ ਹੱਕਾ ਬੱਕਾ ਹੀ ਰਹਿ ਗਿਆ ਪੈਰਾਂ ਥੱਲੋਂ ਜ਼ਮੀਨ ਹੀ ਨਿਕਲ ਗਈ ਬਾਦਸ਼ਾਹ ਦੇ ਦੰਗ ਹੋ ਗਿਆ ਬਾਦਸ਼ਾਹ
ਹਿਰਦੈ ਬਿਖਾਦ ਉਪਜਾਏ
ਮਨ ਚ ਬੜਾ ਬਿਖਾਦ ਹੋਇਆ ਬੜਾ ਦੁੱਖ ਹੋਇਆ ਬਾਦਸ਼ਾਹ ਨੂੰ
ਕਹਾਂ ਕਹਿਰ ਗੁਜ਼ਰੇ ਉਹ ਤਿੰਨ ਸਿਰ ਪਰ
ਇਹੋ ਜਿਹਾ ਕਿਹੜਾ ਕਹਿਰ ਉਹਨਾਂ ਦੇ ਸਿਰ ਤੇ ਗੁਜ਼ਰਿਆ ਹੈ
ਬੜੇ ਕਹਾਵਤ ਉੱਤੇ ਦਨਾਏ
ਉਹ ਤਾਂ ਬੜੇ ਦਾਨੇ ਘਾਉਂਦੇ ਸੀ ਬੜੇ ਸੂਰਮੇ ਘਾਉਂਦੇ ਸੀ ਕੋਈ ਆਮ ਸਧਾਰਨ ਬੰਦੇ ਨਹੀਂ ਸੀ ਲੱਲਾ ਬੇਗ ਵਰਗੇ ਬੜੇ ਦਾਨੇ ਪੁਰਸ਼ ਸਨ
ਰਾਜਨੀਤ ਮੈਂ ਚਤੁਰ ਬਖਾਨਤ
ਉਹ ਤਾਂ ਰਾਜਨੀਤੀ ਚ ਵੀ ਬੜੇ ਚਤੁਰ ਸਨ ਰਾਜਨੀਤੀ ਚ ਵੀ ਬੜੇ ਸਿਆਣੇ ਕਹੇ ਜਾਂਦੇ ਸਨ
ਸਕਲ ਜੰਗ ਕੇ ਦਾਏ
ਜਿਹੜੇ ਜੰਗ ਯੁੱਧ ਦੇ ਸਾਰੇ ਦਾ ਚੰਗੀ ਤਰ੍ਹਾਂ ਜਾਣਦੇ ਹਨ
ਕੁਛ ਨਾ ਸਰਿਓ ਨਾ ਕਰਿਓ ਓਜ ਕੋ ਮਾਰਿਓ ਤੁਰਤ ਹੀ ਅਰੀ ਅਗਵਾਏ
ਕੁਝ ਨਹੀਂ ਕਰ ਸਕੇ ਆਪਣਾ ਓਜ ਨਹੀਂ ਲਾ ਸਕੇ ਤੇ ਦੁਸ਼ਮਣਾਂ ਨੇ ਏਦਾਂ ਮਾਰ ਦਿੱਤਾ ਉਹਨਾਂ ਨੂੰ ਜਿਵੇਂ ਬੜੇ ਨਿਰਬਲ ਤੇ ਕਮਜ਼ੋਰ ਸਨ ਉਹਨਾਂ ਨੂੰ ਨਿਰਬਲ ਤੇ ਕਮਜ਼ੋਰ ਹੀ ਸਮਝ ਕੇ ਗੁਰੂ ਦਲ ਨੇ ਮਾਰ ਮੁਕਾਇਆ ਹੈ
ਕਹਿਤ ਹਸਨ ਖਾਂ ਅਬ ਕੇ ਨਣ ਮੈਂ ਹੱਠ ਕਰ ਮਰਿਓ ਕਰਤ ਅਹੰਕਾਰ
ਹਸਨ ਖਾਂ ਕਹਿਣ ਲੱਗਾ ਬਾਦਸ਼ਾਹ ਸਲਾਮਤ ਜੰਗ ਤਾਂ ਲੜੇ ਸੀ ਲੱਲਾ ਬੇਗ ਨੇ ਕਹੀ ਮੇਰਾ ਵੀ ਮਿੱਤਰ ਸੀ ਮੈਂ ਵੀ ਵੇਖਿਆ ਪਰ ਆਹ ਜਿਹੜੀ ਉਹਨੇ ਲੜਾਈ ਕੀਤੀ ਉਹਨੇ ਹੱਠ ਨਾਲ ਕੀਤੀ ਉਹਨੂੰ ਰੋਕਦੇ ਰਹੇ ਅਸੀਂ ਸਾਰੇ ਮੈਂ ਵੀ ਸਮਝਾਇਆ ਪਰ ਉਹ ਮੰਨਿਆ ਨਹੀਂ ਉਹਨੇ ਹੱਠ ਨਾਲ ਇਹ ਜੰਗ ਲੜਿਆ ਹੈ
ਹੱਠ ਕਰ ਮਰਿਓ ਕਰਤ ਹੰਕਾਰ
ਹੰਕਾਰ ਕਰਕੇ ਹੱਠ ਨਾਲ ਮਰਿਆ ਹੈ
ਰਾਜਨੀਤੀ ਅਰ ਦਾਵ ਜੰਗ ਕੇ
ਜਿਹੜੇ ਰਾਜਨੀਤੀ ਤੇ ਜੰਗ ਦੇ ਦਾ ਪੇਚ ਹੁੰਦੇ ਨੇ
ਲਸ਼ਕਰ ਸਭ ਕੀ ਕਰਨ ਸੰਭਾਲ
ਤੇ ਸਾਰੇ ਲਸ਼ਕਰ ਦੀ ਸੰਭਾਲ ਵੀ ਤਾਂ ਫਰਜ਼ ਬਣਦਾ ਵੀ ਜਿਹੜੇ ਲਸ਼ਕਰ ਨੂੰ ਨਾਲ ਲੈ ਕੇ ਚੱਲਿਆ ਆਪ ਉਹਨੇ ਰੋਟੀਆਂ ਵੀ ਖਾ ਲਈਆਂ ਲੱਲਾ ਬੇਗ ਨੇ ਦੋ ਪਹਿਰ ਆਰਾਮ ਵੀ ਕਰ ਲਿਆ ਫੌਜਾਂ ਨੂੰ ਪੁੱਛਿਆ ਨੀ ਜਿਹਨਾਂ ਨੂੰ ਨਾਲ ਲੈ ਕੇ ਜਾ ਰਿਹਾ ਲੜਨ ਵਾਸਤੇ ਕੱਲੇ ਨੇ ਥੋੜੀ ਲੜਨਾ ਸੀ ਫੌਜ ਵੀ ਤਾਂ ਲੜਨੀ ਸੀ ਅੱਗੇ ਉਹਨਾਂ ਦੀ ਕੋਈ ਸੰਭਾਲ ਨੀ ਕੀਤੀ ਏਦਾਂ ਦੀ ਨੀਤੀ ਨੀ ਉਹਨੇ ਵਿਚਾਰੀ
ਇਤਿਹਾਸਕ ਮਤ ਸੁਰਤ ਵਿਸਾਰੀ
ਇਹੋ ਜੀ ਮਤ ਤੇ ਸੁਰਤ ਉਹਨੇ ਆਪਣੇ ਮਨੋਂ ਵਿਸਾਰੀ ਹੋਈ ਸੀ ਲੱਲਾ ਬੇਗ ਨੇ
ਮੁਝ ਆਦਕ ਬੋਰੇ ਪੁਕਾਰ
ਮੇਰੇ ਵਰਗਿਆਂ ਨੇ ਬੜਾ ਪੁਕਾਰਿਆ ਲੱਲਾ ਬੇਗ ਨੂੰ ਬੜਾ ਸਮਝਾਇਆ ਪਰ ਉਹ ਨੀ ਸਮਝਿਆ
ਨੈ ਜਾਨੀ ਨੈ ਮਾਨੀ ਕਿਸਕੇ
ਨਾ ਕਿਸੇ ਦੀ ਉਹਨੇ ਜਾਣੀ ਨਾ ਕਿਸੇ ਦੀ ਮੰਨੀ
ਕਰ ਹਾਨੀ ਮੂਰਖਤਾ ਧਾਰ
ਮੂਰਖਤਾ ਧਾਰਨ ਕਰਕੇ ਆਪ ਮਰਿਆ ਤੇ ਬਗਾਨੀਆਂ ਮਾਵਾਂ ਦੇ ਪੁੱਤਰ ਮਰਵਾਏ
ਮੇਰੋ ਅਦਕ ਅਨਾਦਰ ਕੀਨਾ
ਬਾਦਸ਼ਾਹ ਸਲਾਮਤ ਮੈਂ ਸਮਝਾਉਂਦਾ ਸੀ ਉਹਨਾਂ ਨੂੰ ਕਿ ਗੁਰੂ ਦੇ ਸੂਰਮੇ ਬੜੇ ਬਲੀ ਨੇ ਤੇ ਉਲਟਾ ਮੈਨੂੰ ਕਹਿੰਦਾ ਤੂੰ ਤਾਂ ਗੁਰੂ ਦਾ ਪੱਖੀ ਆ ਮੈਨੂੰ ਵੀ ਉਹਨੇ ਜੁੱਤੀਆਂ ਮਰਵਾਈਆਂ ਹਸਨ ਖਾਂ ਦੇ ਜੁੱਤੀਆਂ ਮਰਵਾ ਕੇ ਨੇ ਕੱਢ ਦਿੱਤਾ ਸੀ ਲੱਲਾ ਬੇਗ ਨੇ ਕਹਿੰਦਾ ਜੀ ਮੈਨੂੰ ਵੀ ਉਹਨੇ ਮਾਰ ਪਵਾਈ ਮੇਰਾ ਵੀ ਉਹਨੇ ਬੜਾ ਭਾਰੀ ਨਿਰਾਦਰ ਕੀਤਾ
ਹੁਣ ਕੈਬੋ ਸਭ ਨੇ ਤਜਦੀਨ
ਤੇ ਫਿਰ ਮੁੜ ਕੇ ਸਾਰਿਆਂ ਨੇ ਕਹਿਣਾ ਹੀ ਛੱਡ ਦਿੱਤਾ ਵੀ ਜਿਵੇਂ ਹਸਨ ਖਾਂ ਨੂੰ ਜੁੱਤੀਆਂ ਪਈਆਂ ਨੇ ਜੇ ਅਸੀਂ ਕਵਾਂਗੇ ਤੇ ਸਾਨੂੰ ਵੀ ਪੈਣਗੀਆਂ ਦੂਜਿਆਂ ਨੇ ਵੀ ਕਹਿਣਾ ਬੰਦ ਕਰ ਦਿੱਤਾ ਇਸ ਪ੍ਰਕਾਰ ਦੇ ਨਾਲ
ਦੇਖਤ ਹਮਰੇ ਸਗਲ ਸੰਗਾਰੇ ਮਨੋ ਕਿਸੋ ਨੇ ਬੰਧਨ ਕੀਨ
ਸਾਡੇ ਵੇਖਦਿਆਂ ਵੇਖਦਿਆਂ ਸਾਰੇ ਸੂਰਮੇ ਮਾਰ ਦਿੱਤੇ ਏਦਾਂ ਲੱਗਦਾ ਸੀ ਜਿਵੇਂ ਬੰਨ ਕੇ ਮਾਰ ਦਿੱਤੇ ਹਨ
ਨਿਸਮੈ ਸੀਤ ਸਮੂਹ ਲਗੇ ਤੇ ਪਿੰਗਲ ਲੁੰਜਨ ਕੇ ਸਮਚੀਨ
ਰਾਤ ਨੂੰ ਸਰਦੀ ਕਰਕੇ ਜਿੰਨੇ ਸੂਰਮੇ ਸਨ ਉਹ ਤਾਂ ਪਿੰਗਲੇ ਹੋ ਗਏ ਸਨ ਲੂਲੇ ਹੋ ਗਏ ਸਨ
ਦਿਨ ਮੈਂ ਕਰ ਪੁਰਸ਼ਾਰਥ ਮਾਰੇ ਇਮ ਗੁਰ ਫਤਿਹ ਸੁਗਮ ਹੀ ਲੀਨ
ਦਿਨ ਚ ਉਹਨਾਂ ਨੇ ਪੁਰਸ਼ਾਰਥ ਕਰਕੇ ਸਾਰਿਆਂ ਨੂੰ ਮਾਰ ਦਿੱਤਾ ਏਦਾਂ ਗੁਰੂ ਨੇ ਜੰਗ ਚ ਫਤਿਹ ਲੈ ਲਈ ਹੈ
ਸੁਨਤ ਵਜ਼ੀਰ ਖਾਨ ਗੁਰ ਸਿੱਖ ਕੈ ਕਈ ਬਾਰ ਪਤੀਆ ਰੋਲੀਨ।
ਹੁਣ ਵਜ਼ੀਰ ਖਾਂ ਨੇ ਵੀ ਵੇਖਿਆ ਵੀ ਗੱਲ ਕਹਿਣ ਦਾ ਸਮਾਂ ਹੈ। ਵਜ਼ੀਰ ਖਾਂ ਬੋਲਿਆ, ਉਸ ਵੇਲੇ ਗੁਰੂ ਕਾ ਸਿੱਖ ਹੈ, ਕਹਿਣ ਲੱਗਾ ਬਾਦਸ਼ਾਹ ਮੈਂ ਇਹ ਕਈ ਵਾਰੀ ਅਜਮਾ ਕੇ ਵੇਖਿਆ, ਇੱਕ ਵਾਰ ਨਹੀਂ ਬਾਦਸ਼ਾਹ ਮੈਂ ਇਹ ਕਈ ਵਾਰੀ ਅਜਮਾ ਕੇ ਵੇਖਿਆ।
ਕਰਾਮਾਤ ਕਮਲ ਬਦ ਗੁਰ ਘਰ ਸ਼੍ਰੀ ਨਾਨਕ ਜੀ ਪਰਮ ਪ੍ਰਵੀਨ।
ਬਾਦਸ਼ਾਹ ਗੁਰੂ ਨਾਨਕ ਦਾ ਘਰ ਕਰਾਮਾਤਾਂ ਵਿੱਚ ਕਾਮਲ ਹੈ। ਮੈਂ ਇਹ ਕਈ ਵਾਰ ਅਜਮਾਇਆ ਕਿ ਗੁਰੂ ਨਾਨਕ ਦੇ ਘਰ ਚ ਸਾਰੀਆਂ ਕਰਾਮਾਤਾਂ ਨੇ, ਉਹ ਕਰਾਮਾਤਾਂ ਵਿੱਚ ਕਾਮਲ ਤੇ ਵੱਡਾ ਘਰ ਹੈ।
ਪੀਰਨ ਪੀਰ ਭਏ ਜਗ ਜ਼ਾਹਰ।
ਗੁਰੂ ਨਾਨਕ ਸਾਹਿਬ ਪੀਰਾਂ ਦੇ ਪੀਰ ਹੋਏ ਨੇ, ਜਗਤ ਚ ਜ਼ਾਹਰ ਹਨ।
ਅਰਜੇ ਅਰਸੋ ਹਾਰੇ ਸਭ ਨੇ ਚੀਨ।
ਔਰ ਬੜੇ ਬੜੇ ਜਿਹੜੇ ਉਹਨਾਂ ਨਾਲ ਅੜੇ ਉਹ ਹਾਰ ਗਏ, ਇਹ ਸਾਰਿਆਂ ਨੇ ਵੇਖਿਆ ਜਾਣਿਆ।
ਆਪ ਵਿਚਾਰ ਕਰ ਹੇਰੋ ਚਿਤ ਮੈਂ।
ਬਾਦਸ਼ਾਹ ਤੁਸੀਂ ਵੀ ਵਿਚਾਰ ਕਰਕੇ ਵੇਖੋ ਆਪਣੇ ਮਨ ਚ।
ਨਿਮਤ ਮੈਂ ਆਵੇ ਕਿਆ ਕੀਨ।
ਵੇਖੋ ਦਿਮਾਗ ਚ ਆਉਂਦੀ ਇਹ ਗੱਲ ਵੀ 35,000 ਸੂਰਮਿਆਂ ਨੂੰ 4,000 ਸੂਰਮਿਆਂ ਨੇ ਖਦੇੜ ਦਿੱਤਾ, ਤੇ ਉਹ 4,000 ਚੋਂ ਸਾਰੇ ਜੀਵਦੇ 1200 ਹੀ ਮਰੇ। ਤੇਰੇ ਦਿਮਾਗ ਚ ਆਉਂਦੀ ਬਾਦਸ਼ਾਹ ਏਡੀ ਵੱਡੀ ਗੱਲ ਕਿ ਇਹ ਕਰਾਮਾਤ ਤੋਂ ਬਿਨਾਂ ਹੋ ਸਕਦਾ? ਵਜ਼ੀਰ ਖਾਂ ਆਪਣੇ ਢੰਗ ਨਾਲ ਗੱਲ ਕਰਨ ਲੱਗਾ।
ਵੱਡੋ ਆਪ ਕੇ ਹਜ਼ਰਤ ਬਾਬਰ ਸ਼੍ਰੀ ਨਾਨਕ ਕੇ ਬਰ ਕੋ ਪਾਏ।
ਬਾਦਸ਼ਾਹ ਤੂੰ ਕਿਉਂ ਨੀ ਵਿਚਾਰਦਾ ਉਸ ਗੱਲ ਨੂੰ? ਤੇਰਾ ਵਡੇਰਾ ਹੋਇਆ ਬਾਬਰ, ਉਹਨੂੰ ਜਿਹੜਾ ਦਿੱਲੀ ਦਾ ਤਖ਼ਤ ਮਿਲਿਆ ਉਹ ਗੁਰੂ ਨਾਨਕ ਸਾਹਿਬ ਨੇ ਵਰ ਦਿੱਤਾ ਸੀ। ਧੰਨ ਗੁਰੂ ਨਾਨਕ ਸਾਹਿਬ ਨੇ ਉਹਨੂੰ ਵਰਦਾਨ ਦਿੱਤਾ ਸੀ।
ਰਾਜ ਲਿਓ ਦਿੱਲੀ ਤੇ ਆਦਕ ਸਭ ਖਾਨਨ ਤੇ ਦੇਸ਼ ਛੁਟਾਏ।
ਉਹਨਾਂ ਨੇ ਦਿੱਲੀ ਤੋਂ ਰਾਜ ਪ੍ਰਾਪਤ ਕੀਤਾ, ਸਾਰੇ ਖਾਨਾ ਤੋਂ ਦੇਸ਼ ਛੁਡਾਇਆ, ਗੁਰੂ ਨਾਨਕ ਸਾਹਿਬ ਦੇ ਬਚਨ ਹੋਏ ਸਨ।
ਅਬ ਚਲ ਤਖ਼ਤ ਬਚਨ ਕੇ ਕੀਨਸ।
ਔਰ ਜਿਹੜਾ ਅਬ ਚਲ ਤਖ਼ਤ ਮਿਲਿਆ ਉਹਨਾਂ ਦੇ ਬਚਨਾਂ ਨਾਲ ਮਿਲਿਆ ਹੈ।
ਬਿਰਧ ਜਗਤ ਮੈਂ ਜਾਣੀ ਜਾਏ,
ਸਾਰੇ ਜਗਤ ਵਿੱਚ ਇਹ ਗੱਲ ਜਾਣੀ ਜਾਂਦੀ ਹੈ।
ਮੇਰੇ ਉਹ ਏਮਨਾਬਾਦ ਗੁਰੂ ਸਾਹਿਬ,
ਬਾਬਰ ਏਮਨਾਬਾਦ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਸੀ।
ਕਰ ਬੰਧਨ ਬਰਲੀਨ
ਉੱਥੇ ਮੱਥਾ ਟੇਕ ਕੇ ਸਤਿਗੁਰਾਂ ਨੂੰ ਰਜਾ ਕੇ ਉਹਨੇ ਵਰ ਲਿਆ ਸੀ।
ਭਇਓ ਹਮਾਉਂ ਸ਼ਾਹ ਬੌਰ ਜਬ।
ਫਿਰ ਜਦੋਂ ਤੇਰਾ ਦੂਸਰਾ ਵਡੇਰਾ ਹਮਾਇਉਂ ਹੋਇਆ ਜਗਤ ਵਿੱਚ ਬਾਦਸ਼ਾਹ,
ਸ੍ਰੀ ਅੰਗਦ ਤੇ ਵਰ ਕੋ ਲੀਨ।
ਉਹਨੇ ਗੁਰੂ ਅੰਗਦ ਸਾਹਿਬ ਕੋਲੋਂ ਵਰ ਲਿਆ ਸੀ ਜਦੋਂ ਮੁਹੰਮਦ ਗੋਰੀ ਨੇ ਉਹਦੇ ਕੋਲੋਂ ਰਾਜ, ਸ਼ੇਰ ਸ਼ਾਹ ਸੂਰੀ ਨੇ ਰਾਜ ਖੋਹ ਲਿਆ ਸੀ। ਉਸ ਵਕਤ ਫਿਰ ਹਮਾਇਉਂ ਨੇ ਜਿਹੜੀ ਬਾਦਸ਼ਾਹੀ ਸੀ ਉਹ ਗੁਰੂ ਅੰਗਦ ਸਾਹਿਬ ਕੋਲੋਂ ਜਾ ਕੇ ਲਈ ਸੀ।
ਦਿੱਲੀ ਆਦਿਕ ਰਾਜ ਕਰਿਓ ਸਭ ਲਿਓ ਸਲੀਮ ਸ਼ਾਹ ਤੋਂ ਜੀ ਚੋਚੀਨ।
ਸਲੀਮ ਸ਼ਾਹ ਕੋਲੋਂ ਸਾਰਾ ਰਾਜ ਖੋਹ ਲਿਆ ਤੇ ਖੋਹ ਕੇ ਸਾਰਾ ਰਾਜ ਦਿੱਲੀ ਦਾ ਤਖ਼ਤ ਦਾ ਬਾਦਸ਼ਾਹ ਦੁਬਾਰਾ ਹਮਾਇਉਂ ਬਣਿਆ, ਉਹ ਗੁਰੂ ਅੰਗਦ ਸਾਹਿਬ ਦੇ ਬਚਨਾਂ ਨਾਲ ਬਣਿਆ।
ਸੁਮਤ ਮੰਦ ਬੜ ਅਕਬਰ ਹੋਇਓ।
ਫਿਰ ਬੜਾ ਸਿਆਣਾ ਬਾਦਸ਼ਾਹ ਅਕਬਰ ਹੋਇਆ ਹੈ।
ਸ਼੍ਰੀ ਗੁਰੂ ਅਮਰਤ ਸੇ ਵਰ ਦੀਨ।
ਉਹਨੂੰ ਗੁਰੂ ਅਮਰਦਾਸ ਸਾਹਿਬ ਨੇ ਵਰ ਦਿੱਤਾ ਸੀ।
ਗੜ ਚਿਤੋੜ ਕੋ ਤੋੜਿਓ ਬਲ ਤੇ।
ਔਰ ਬਲ ਦੇ ਨਾਲ ਚਿਤੋੜਗੜ੍ਹ ਦਾ ਕਿਲਾ ਗੁਰੂ ਅਮਰਦਾਸ ਸਾਹਿਬ ਦੇ ਵਰ ਨਾਲ ਟੁੱਟਿਆ ਸੀ।
ਬ੍ਰਿੰਦ ਗ੍ਰਾਮ ਕੋ ਅਰਪਨ ਕੀਨ।
ਉਹਨੇ 22 ਪਿੰਡ ਆ ਕੇ ਗੁਰੂ ਅਮਰਦਾਸ ਸਾਹਿਬ ਨੂੰ ਭੇਟ ਕੀਤੇ ਸੀ ਗੋਇੰਦਵਾਲ ਸਾਹਿਬ ਆ ਕੇ।
ਸ਼੍ਰੀ ਅਰਜਨ ਅਰ ਸ਼੍ਰੀ ਅਰ ਗੋਬਿੰਦ।
ਫਿਰ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ
ਜਹਾਂਗੀਰ ਹਜ਼ਰਤ ਹਿਮ ਸੰਗ।
ਜਹਾਂਗੀਰ ਉਹਨਾਂ ਨਾਲ ਸਤਿਕਾਰ ਕਰਦਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਨਾਲ ਤੇਰਾ ਪਿਤਾ ਸ਼ਾਹ ਜਹਾਨ ਦਾ ਪਿਤਾ ਸੀ ਜਹਾਂਗੀਰ, ਤੇਰਾ ਪਿਤਾ ਕਿੰਨਾ ਸਤਿਕਾਰ ਕਰਦਾ ਸੀ 6ਵੇਂ ਪਾਤਸ਼ਾਹ ਦਾ।
ਜੋਰਤ ਹੱਥ ਕਰਤ ਬੋ ਆਦਰ,
ਹੱਥ ਜੋੜਦਾ ਸੀ ਉਹਨਾਂ ਅੱਗੇ, ਉਹਨਾਂ ਦਾ ਆਦਰ ਕਰਦਾ ਸੀ।
ਸਭ ਤੇ ਜਾਣਤ ਰਹੋ ਤੰਗ,
ਔਰ ਉਹਨਾਂ ਨੂੰ ਸਭ ਤੋਂ ਉੱਚਾ ਜਾਣ ਕੇ ਉਹਨਾਂ ਨੂੰ ਪੂਜਦਾ ਸੀ।
ਰੱਛਾ ਕਰੀ ਤਰਾਸ ਨਿਸਪਾਵਤ।
ਯਾਦ ਹੋਵੇਗਾ ਤੈਨੂੰ ਜਦੋਂ ਦਿੱਲੀ ਚ ਡਰਦਾ ਸੀ ਬਾਦਸ਼ਾਹ ਜਹਾਂਗੀਰ, ਰਾਤ ਨੂੰ ਸ਼ੇਰ ਡਰਾਉਂਦੇ ਸੀ, ਉਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਦੀ ਰੱਖਿਆ ਕੀਤੀ ਸੀ।
ਇੱਕ ਅਜ਼ਮਤ ਨਮਰੀ ਸਰਬੰਗ,
ਉਹਨਾਂ ਦੀ ਕਲਾ ਵੇਖ ਕੇ ਸਾਰੇ ਉਹਨਾਂ ਅੱਗੇ ਝੁਕਦੇ ਸਨ।
300 ਤੁਮ ਬੋ ਕੀਨ ਬਿਰੋਦਾ ਪੂਰਬ ਲੀਨੋ ਛੀਨ ਤੁਰੰਗ।
ਉਹਨਾਂ ਨਾਲ ਤੂੰ ਵਿਰੋਧ ਕੀਤਾ ਬਾਦਸ਼ਾਹ ਸ਼ਾਹਜਹਾਨ, ਪਹਿਲਾਂ ਤਾਂ ਵਿਰੋਧ ਕਰਕੇ ਤੂੰ ਉਹਨਾਂ ਦਾ ਘੋੜਾ ਖੋਇਆ ਹੈ।
ਨੈ ਅਰੂਡ ਬੇ ਤੁਮ ਕੋ ਪਾਇਸ,
ਪਰ ਵੇਖ ਲੈ ਉਹ ਘੋੜੇ ਤੇ ਤੈਨੂੰ ਸਵਾਰੀ ਕਰਨੀ ਨਸੀਬ ਨਹੀਂ ਹੋਈ। ਖੋਹ ਤਾਂ ਲਿਆ ਪਰ ਤੂੰ ਘੋੜੇ ਤੇ ਸਵਾਰ ਨਹੀਂ ਹੋ ਸਕਿਆ।
ਰੁਜੀ ਜਾਨ ਕਾਜ਼ੀ ਕੋ ਦੀਨ,
ਉਹ ਘੋੜਾ ਰੋਗੀ ਜਾਣ ਕੇ ਕਾਜ਼ੀ ਨੂੰ ਦੇ ਦਿੱਤਾ ਰੁਸਤਮ ਖਾਨ ਨੂੰ।
ਕਰ ਮਿਸ ਮੇ ਮੋਲ ਗੁਰੂ ਪੁਨ ਲੀਨਤ, ਭਇਓ ਅਰਜ ਸਭ ਲਕੋ ਪ੍ਰਵੀਨ।
ਉਹੀ ਘੋੜਾ ਕਾਜੀ ਕੋਲੋਂ ਗੁਰੂ ਜੀ ਨੇ ਖਰੀਦ ਲਿਆ, ਜਦੋਂ ਘੋੜਾ ਗੁਰੂ ਜੀ ਕੋਲ ਗਿਆ ਉੱਥੇ ਜਾ ਕੇ ਫਿਰ ਠੀਕ ਹੋ ਗਿਆ। ਕਲਾ ਨੀ ਇਹ, ਗੁਰੂ ਸਾਹਿਬ ਦੀ ਜ਼ਾਹਰ ਕਲਾ ਨੀ ਜਿਹੜੀ ਤੂੰ ਵੇਖੀ ਵੀ ਹੈ ਜਾਣੀ ਵੀ ਹੈ।
ਬਾਜ ਹੇਤ ਰਣ ਕਾਲ ਕਨੇਰੋ,
ਪਹਿਲਾਂ ਇੱਕ ਬਾਜ ਪਿੱਛੇ ਅੰਮ੍ਰਿਤਸਰ ਸਾਹਿਬ ਦਾ ਜੰਗ ਲੜਿਆ।
ਮੁਗਲ ਸੁਖਾਨ ਪ੍ਰਾਨ ਤੇ ਹੀਨ,
ਉੱਥੇ ਤੇਰਾ ਵੱਡਾ ਜਰਨੈਲ ਮੁਗਲ ਸੁਖਾਂ 7,000 ਫੌਜ ਲੈ ਕੇ ਗਿਆ ਤੇ ਮਾਰਿਆ ਗਿਆ।
ਬੌਰ ਜਲੰਧਰ ਕੋ ਬੜ ਸੂਬਾ,
ਫਿਰ ਜਲੰਧਰ ਦਾ ਸੂਬਾ ਦੁਬਾਰਾ ਫੌਜ ਲੈ ਕੇ ਗਿਆ ਹਰਗੋਬਿੰਦਪੁਰੇ।
ਅਬਦੁਲ ਖਾਨ ਲੜਿਓ ਮ੍ਰਿਤਕੀਨ,
ਉਹਦਾ ਨਾਂ ਸੀ ਅਬਦੁਲ ਖਾਨ, ਉਹ ਵੀ ਮਾਰਿਆ ਗਿਆ ਉੱਥੇ ਜੰਗ ਕਰਕੇ।
ਅਬ ਤੁਰੰਗ ਕੀ ਕਹਾ ਬਾਤ ਥੀ,
ਬਾਦਸ਼ਾਹ ਹੋਣਾ ਘੋੜਿਆਂ ਦੀ ਕਿੰਨੀ ਕੁ ਗੱਲ ਸੀ, ਏਡਾ ਵੱਡਾ ਬਾਦਸ਼ਾਹ ਮੈਂ ਘੋੜਿਆਂ ਪਿੱਛੇ ਰੋਈ ਜਾਏ, ਇਹ ਘੋੜਿਆਂ ਦੀ ਹੁਣ ਕਿੱਡੀ ਕੁ ਗੱਲ ਸੀ।
ਲਸ਼ਕਰ ਰਾਵਰ ਦਿਓ ਪਠਾਏ,
ਬਿਨਾਂ ਸੋਚਿਆਂ ਵਿਚਾਰਿਆਂ ਤੂੰ ਏਡਾ ਲਸ਼ਕਰ ਭੇਜ ਦਿੱਤਾ ਹੈ।
ਸੀਤ ਉਪਾਏ ਸਕਲੀ ਮਾਰੇ,
ਦੇਖੋ ਹੁਣ ਗੁਰੂ ਨੇ ਇੰਨੀ ਠੰਡ ਬਣਾ ਦਿੱਤੀ ਉੱਥੇ, ਸੀਤ ਪੈਦਾ ਕਰ ਦਿੱਤੀ, ਸਾਰੇ ਮਾਰ ਦਿੱਤੇ, ਸਾਰੇ ਹੀ ਮਾਰੇ ਗਏ ਠੰਡ ਦੇ ਨਾਲ ਹੀ।
ਬੱਚਿਓ ਨਾ ਕੋ ਪਟ ਹਟ ਕਰ ਆਏ,
ਬਸ ਉਹੀ ਬਚੇ ਜਿਨ੍ਹਾਂ ਨੇ ਤੋਬਾ ਕਰ ਲਈ ਲੜਾਈ ਤੋਂ, ਉਹ ਸੋਕ ਪਠਾਨ ਤੇਰੇ ਬਾਕੀ ਬਚ ਕੇ ਆਏ, ਬਾਕੀ ਮਾਰੇ ਗਏ ਨੇ।
ਯਤਰ ਸੰਸਰ ਮਾਨੀ ਗੁਰ ਕੰਗ,
4,000 ਸੂਰਮਿਆਂ ਦਾ ਦਲ ਸੀ ਗੁਰੂ ਜੀ ਕੋਲ,
ਉਮਰੀ ਅਣਗਣ ਦੇਈ ਖਪਾਏ,
ਤੇਰੀ ਅਣਗਿਣਤ ਫੌਜ ਮਾਰ ਕੇ ਗਵਾ ਦਿੱਤੀ।
ਏਕ ਬਾਕ ਕੇ ਕਹੇ ਕਰੈ ਸਭ ਜਿਮ ਚਾਤ ਗੁਰ ਨੇ ਬਣਾਏ।
ਬਾਦਸ਼ਾਹ ਗੁਰੂ ਤਾਂ ਆਪਣੇ ਬਚਨ ਨਾਲ ਹੀ ਸਭ ਕੁਝ ਪਲਟਾ ਸਕਦੇ ਨੇ, ਏਡੇ ਸਮਰੱਥ ਨੇ, ਉਹ ਇੱਕ ਬਚਨ ਨਾਲ ਹੀ ਕੁਝ ਵੀ ਤੋਂ ਕੁਝ ਕਰ ਸਕਦੇ ਹਨ।
ਕਿਮ ਸਮਤਾ ਤਿੰਨ ਤੋਂ ਮਨ ਆਵੇ,
ਕਿਵੇਂ ਉਹਨਾਂ ਦੀ ਬਰਾਬਰੀ ਕਰ ਸਕਦਾ।
ਕਿਉਂ ਨਾ ਵਿਚਾਰ ਤੂੰ ਮਨ ਲਾਏ,
ਮਨ ਲਾ ਕੇ ਇਸ ਗੱਲ ਦੀ ਵਿਚਾਰ ਕਿਉਂ ਨੀ ਕਰਦਾ ਬਾਦਸ਼ਾਹ।
ਆਪਣ ਬਦਨ ਕੀ ਰੱਖੋ ਮੇਰੇ ਜਾਦਾ, ਜਿਨ ਆਗੈ ਸਭ ਸੀਤ ਨਿਵਾਏ।
ਆਪਣੇ ਵੱਡਿਆਂ ਦੀ ਮਰਿਆਦਾ ਕਾਇਮ ਰੱਖ, ਤੇਰੇ ਵੱਡੇ ਉਹਨਾਂ ਅੱਗੇ ਝੁਕਦੇ ਰਹੇ ਨੇ, ਤੂੰ ਵੀ ਉਹਨਾਂ ਅੱਗੇ ਝੁੱਕ ਕੇ ਨਮਸਕਾਰ ਹੀ ਕਰਨਾ ਕਰ।
ਤਿਮ ਹੀ ਤੁਮ ਕੋ ਚਈਅਤ ਹਜ਼ਰਤ,
ਤੈਨੂੰ ਵੀ ਉਸੇ ਤਰ੍ਹਾਂ ਚਾਹੀਦਾ ਜੋ ਤੇਰੇ ਵਡੇਰੇ ਕਰਦੇ ਰਹੇ ਨੇ।
ਜੇ ਨਾ ਕਰੋ ਕਾਰਜ ਵਿਗੜਾਏ,
ਜੇ ਨਾ ਕਰੇਗਾ ਤੇ ਤੇਰੇ ਕੰਮ ਵਿਗੜਨਗੇ।
ਇਸੀ ਹੇਤ ਤੇ ਚੜਨ ਲੱਗੇ ਜਬ ਮੈਂ ਤੁਮ ਕੋ ਰਾਕਿਓ ਅਟਕਾਏ।
ਬਾਦਸ਼ਾਹ ਤੂੰ ਵੀ ਪਹਿਲਾਂ ਚੜ ਕੇ ਚੱਲਿਆ ਸੀ ਨਾ ਵੀ ਮੈਂ ਆਪ ਜਾਣਾ ਚੜਾਈ ਕਰਕੇ, ਤੇ ਵਜ਼ੀਰ ਖਾਂ ਕਹਿੰਦਾ ਬਾਦਸ਼ਾਹ ਮੈਂ ਤੈਨੂੰ ਤਾਂ ਹੀ ਰੋਕਿਆ ਸੀ ਜੇ ਤੂੰ ਚੜ ਕੇ ਜਾਂਦਾ, ਲੱਲਾ ਬੇਗ ਵਾਲੀ ਹਾਲਤ ਤੇਰੀ ਹੋਣੀ ਸੀ ਉੱਥੇ। ਚੰਗਾ ਕੀਤਾ ਤੂੰ ਉਦੋਂ ਮੇਰਾ ਕਹਿਣਾ ਮੰਨ ਲਿਆ, ਨਹੀਂ ਤਾਂ ਤੇਰੀ ਉਹ ਹਾਲਤ ਹੋਣੀ ਸੀ ਜੋ ਲੱਲਾ ਬੇਗ ਦੀ ਹੋਈ ਹੈ।
ਤੋਏ ਬਡਨ ਜਿਨ ਤੇ ਲੈ ਬਖਸ਼ਿਸ਼,
ਤੇਰੇ ਵਡੇਰਿਆਂ ਨੇ ਜਿਨ੍ਹਾਂ ਕੋਲੋਂ ਬਖਸ਼ਿਸ਼ਾਂ ਲਈਆਂ ਨੇ।
ਰਾਜ ਕਰਿਓ ਸਭ ਦੇਸ਼ ਵਿਦੇਸ਼,
ਰਾਜ ਕੀਤਾ ਦੇਸ਼ਾਂ ਵਿਦੇਸ਼ਾਂ ਵਿੱਚ।
ਤਿੰਨ ਕੇ ਸੰਗ ਜੰਗ ਤੁਮ ਠਾਨੋ, ਉਚਿਤ ਨਹੀਂ ਮਨ ਲੱਕੋ ਵਿਸ਼ੇਸ਼।
ਉਹਨਾਂ ਦੇ ਨਾਲ ਤੂੰ ਜਾ ਕੇ ਜੰਗ ਕਰਦਾ ਇਹ ਤੇਰੇ ਵਾਸਤੇ ਉਚਿਤ ਨਹੀਂ ਸੀ, ਯੋਗ ਨਹੀਂ ਸੀ, ਨਾਲੇ ਗੁਰੂ ਪੀਰਾਂ ਨਾਲ ਲੜਨਾ ਇਹ ਬਾਦਸ਼ਾਹਾਂ ਨੂੰ ਨਹੀਂ ਸੋਭਦਾ।
ਬਾਜ ਕੀ ਕਹਾ ਬਾਤ ਦੀ ਤੁਮਕੋ ਪ੍ਰਾਪਤ ਅਨਕ ਮੇਚ।
ਪਹਿਲਾਂ ਇੱਕ ਬਾਜ ਦੀ ਗੱਲ ਸੀ, ਛੋਟਾ ਜਿਹਾ ਬਾਜ ਹੀ ਸੀ ਨਾ ਜਦੋਂ ਗਿਆ ਪਹਿਲਾਂ, ਤੂੰ ਉਹਦੇ ਪਿੱਛੇ ਲੜਾਈ ਕੀਤੀ, ਉਹਦੇ ਪਿੱਛੇ ਜੰਗ ਕੀਤਾ।
ਮੈਂ ਵਿਰੋਧ ਕਰਬੋ ਬਨ ਆਵੇ,
ਬਾਦਸ਼ਾਹ ਤੇਰਾ ਗੁਰੂ ਨਾਲ ਵਿਰੋਧ ਕਰਨਾ ਨਹੀਂ ਬਣਦਾ।
ਸਮਝੋ ਹਜ਼ਰਤ ਸੁਮਤ ਅਸ਼ੇਸ਼,
ਇਸ ਗੱਲ ਨੂੰ ਸਮਝੋ ਬਾਦਸ਼ਾਹ ਸਲਾਮਤ।
ਸੁਣ ਕਰ ਸ਼ਾਹ ਜਹਾਂ ਹੋਏ ਤੂਸ਼ਨ,
ਸੁਣ ਕੇ ਬਾਦਸ਼ਾਹ ਚੁੱਪ ਕਰ ਗਿਆ।
ਹਿਰਦੇ ਵਿਚਾਰਤ ਰਿਸ਼ਤਾ ਜਦੀਨ,
ਗੁੱਸਾ ਛੱਡ ਦਿੱਤਾ ਤੇ ਮਨ ਚ ਵਿਚਾਰ ਕਰਨ ਲੱਗਾ।
300 ਲੜ ਕਰ ਫਤੇ ਨਾ ਪ੍ਰਾਪਤ, ਭਈ ਹਾਰ ਰਣ ਪਾ ਥਲ ਤੀਨ।
ਸੋਚਦਾ ਵੀ ਉਹਨਾਂ ਨਾਲ ਲੜ ਕੇ ਮੈਂ ਜਿੱਤ ਨਹੀਂ ਸਕਿਆ, 3 ਵਾਰੀ ਜੰਗ ਹੋ ਚੁੱਕੀ ਹੈ, 3 ਵਾਰੀ ਹਾਰ ਹੋਈ ਹੈ ਮੇਰੀਆਂ ਫੌਜਾਂ ਦੀ।
ਮਨ ਕਰ ਸੁਧ ਗੁਰੂ ਕੀ ਦਿਸ਼ਤੇ, ਆਪਣੇ ਲੜੋ ਭਲੀ ਬਿਦ ਚੀਨ।
ਗੁਰੂ ਵੱਲੋਂ ਮਨ ਸ਼ੁੱਧ ਕਰ ਲਿਆ, ਕਹਿੰਦਾ ਹੁਣ ਨਹੀਂ ਲੜਦਾ, ਹੁਣ ਨੀ ਮੈਂ ਗੁਰੂ ਨਾਲ ਲੜਾਈ ਕਰਦਾ। ਏਦਾਂ ਇਹਨੇ ਆਪਣਾ ਮਨ ਸ਼ੁੱਧ ਕਰ ਲਿਆ।
ਕਿਤਕ ਦੇਰ ਮੈਂ ਕਰ ਮੁਖ ਉੱਚੋ, ਹਸਨ ਖਾਨ ਦਿਸ਼ ਦੇਖਣ ਕੀਨ।
ਕੁਝ ਸਮਾਂ ਤਾਂ ਚੁੱਪ ਬੈਠਾ ਰਿਹਾ, ਫਿਰ ਮੂੰਹ ਉੱਚਾ ਕਰਕੇ ਹਸਨ ਖਾਨ ਵੱਲ ਵੇਖਿਆ ਤੇ ਬੋਲਿਆ,
ਬੌਰ ਸਲਾਬਤ ਖਾਨ ਬਖਾਨੀ, ਸੁੱਤ ਜੁੱਤ ਲਲਾ ਬੇਗ ਪਾ ਘਾਤ।
ਫਿਰ ਸਲਾਬਤ ਖਾਨ ਖੜਾ ਸੀ ਲਾਗੇ, ਉਹ ਬੋਲਿਆ ਬਾਦਸ਼ਾਹ ਨੂੰ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਲੱਲਾ ਬੇਗ ਆਪਣੇ ਪੁੱਤਰਾਂ ਸਮੇਤ ਜੰਗ ਦੇ ਮੈਦਾਨ ਚ ਮਾਰਿਆ ਗਿਆ।
ਅਬ ਕਾਬਲ ਦਿਸ਼ ਸੂਬਾ ਕਰਕੇ ਪਠੋ ਕਿਸੀ ਕੋ ਸਾਂਭੈ ਜਾਤ।
ਬਾਦਸ਼ਾਹ ਸਲਾਮਤ, ਹੁਣ ਕਾਬਲ ਦੀ ਜਿਹੜੀ ਨਵਾਬੀ ਦੀ ਸੀਟ ਹੈ ਉਹ ਖਾਲੀ ਹੈ, ਤੇ ਤੁਸੀਂ ਇੱਥੋਂ ਹੁਣ ਕਿਸੇ ਨੂੰ ਨਵਾਬ ਬਣਾ ਕੇ ਕਾਬਲ ਭੇਜੋ।
ਦਾਨਿਸ਼ਮੰਦ ਬਿਲੰਦ ਪਛਾਣੋ ਜੋ ਨੈ ਹੁਣ ਦੇ ਉਤਪਾਤ।
ਚੰਗਾ ਦਾਨਿਸ਼ਵੰਦ ਬੰਦਾ ਭੇਜੋ ਜਿਹੜਾ ਉੱਥੇ ਉਪਦਰਵ ਨਾ ਹੋਣ ਦੇਵੇ, ਉਥੋਂ ਕਾਬਲ ਦੇ ਇਲਾਕੇ ਦੀ ਸੰਭਾਲ ਕਰਕੇ ਰੱਖੇ।
ਦਿਓ ਸਿਰ ਪਾਓ ਸੁਪੁਰਦ ਕਰੋ ਉਤ,
ਔਰ ਉਹਨੂੰ ਸਿਰੇ ਪਾਓ ਦੇ ਕੇ ਉਸ ਪਾਸੇ ਭੇਜੋ।
ਉਚਿਤ ਅਨੁਚਿਤ ਵਿਚਾਰੋ ਬਾਤ,
ਉਚਿਤ ਤੇ ਅਨੁਚਿਤ ਦੀ ਇਹ ਵਿਚਾਰ ਤੁਸੀਂ ਆਪਣੇ ਮਨ ਚ ਕਰੋ।
ਸਤ ਗੁਰ ਮਨ ਫੇਰਿਓ ਤਿਸ ਛਿਨ ਮੈਂ ਹਸਨ ਖਾਨ ਕੋ ਪਿਕਤ ਸੁਣਾਏ।
ਗੁਰੂ ਹਰਗੋਬਿੰਦ ਸਾਹਿਬ ਨੇ ਮਨ ਫੇਰ ਦਿੱਤਾ ਬਾਦਸ਼ਾਹ, ਉਹ ਹਸਨ ਖਾਨ ਨੂੰ ਵਰ ਜੋ ਦੇ ਕੇ ਭੇਜਿਆ ਸਤਿਗੁਰਾਂ ਵੀ ਤੈਨੂੰ ਕਾਬਲ ਦੀ ਨਵਾਬੀ, ਉਹ ਵਚਨ ਪੂਰਾ ਹੋਣਾ ਸੀ। ਤੇ ਕਹਿੰਦੇ ਉਸ ਵੇਲੇ ਹਸਨ ਖਾਂ ਵਾਲੇ ਦਾ ਮਨ ਪ੍ਰੇਰ ਦਿੱਤਾ ਬਾਦਸ਼ਾਹ ਦਾ, ਹਸਨ ਖਾਂ ਵੱਲ ਵੇਖ ਕੇ ਬੋਲਿਆ
ਇਨ ਆਛੀ ਬਾਤ ਬਖਾਨੀ।
ਬਾਹਰੋਂ ਬੰਦਾ ਕਾਹਨੂੰ ਲੱਭਣਿਆ, ਬੰਦਾ ਸਾਹਮਣੇ ਖੜਾ ਉਸ ਇਲਾਕੇ ਦਾ ਭੇਤੀ ਆ, ਬੜਾ ਸਿਆਣਾ ਹੈ, ਇਹਨੇ ਬੜੀਆਂ ਸਿਆਣੀਆਂ ਗੱਲਾਂ ਕਹੀਆਂ ਨੇ।
ਦਾਨਿਸ਼ਵੰਦ ਬਿਲੰਦ ਲਖਾਏ,
ਬੜਾ ਦਾਨਿਸ਼ਵੰਦ ਦਾ ਸਿਆਣਾ ਹੈ, ਇਹਨੂੰ ਹੀ ਆਪਾਂ ਨਵਾਬ ਬਣਾ ਦਈਏ ਕਾਬਲ ਦਾ।
ਸਿਰੋ ਪਾਓ ਦੇ ਤਿਤ ਕੋ ਭੇਜੋ,
ਇਹਨੂੰ ਸਿਰੇ ਪਾਓ ਦੇ ਕੇ ਕਾਬਲ ਨੂੰ ਭੇਜ ਦਿਓ।
ਇਸ ਪ੍ਰਕਾਰ ਮੇਰੇ ਮਨ ਆਏ,
ਮੇਰੇ ਮਨ ਵਿਚ ਇਸ ਤਰ੍ਹਾਂ ਦੀ ਖੇਡ ਆਉਂਦੀ ਹੈ।
ਸੁਨਤ ਵਜ਼ੀਰ ਖਾਨ ਕੈ ਆਛੇ ਮਨਸਬ ਦੇ ਕਰ ਦਿਓ ਪਟਾਏ।
ਇਹ ਸੁਣ ਕੇ ਵਜ਼ੀਰ ਖਾਨ ਕਹਿੰਦਾ ਜੀ ਇਹ ਤਾਂ ਬੜੀ ਚੰਗੀ ਗੱਲ ਹੈ। ਵਜ਼ੀਰ ਖਾਨ ਨੇ ਵੀ ਹਾਮੀ ਭਰ ਦਿੱਤੀ ਜੀ ਇਹ ਤਾਂ ਬੜੀ ਚੰਗੀ ਗੱਲ ਹੈ, ਵਾਕਈ ਇਹਨੂੰ ਮਨਸਬ ਦੇਣਾ ਚਾਹੀਦਾ, ਇਹਨੂੰ ਕਾਬਲ ਦੀ ਨਵਾਬੀ ਵਜ਼ੀਰੀ ਦੇਣੀ ਚਾਹੀਦੀ ਹੈ।
ਦੋਏਰਾ ਸੁਨਤ ਸਲਾਬਤ ਖਾਨ ਤਬ ਉਚਿਤ ਕਰੀ ਤਤਕਾਲ।
ਸਲਾਬਤ ਖਾਨ ਨੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਉਸੇ ਵਕਤ ਕਹਿਣ ਲੱਗਾ ਜੀ ਬਿਲਕੁਲ ਇਹੀ ਗੱਲ ਹੋਣੀ ਚਾਹੀਦੀ ਹੈ।
ਕਾਬਲ ਕੋ ਸੂਬਾ ਪਯੋ ਲੇ ਦਲ ਗਯੋ ਵਿਸਾਲ।
ਗੁਰੂ ਸਾਹਿਬ ਦੇ ਬਚਨਾਂ ਦੀ ਕਲਾ ਵਰਤ ਗਈ, ਉਹ ਹਸਨ ਖਾਂ ਦੂਤ ਕਾਬਲ ਦਾ ਸੂਬਾ ਬਣ ਗਿਆ।
ਸ਼੍ਰੀ ਸਤਿਗੁਰ ਕੀ ਕਿਰਪਾ ਤੇ ਪਾਏ ਸਮਾਜ ਵਿਸਾਲ।
ਸਤਿਗੁਰਾਂ ਦੀ ਕਿਰਪਾ ਨਾਲ ਇਹਨੂੰ ਸਾਰਾ ਸਾਜੋ ਸਮਾਜ ਮਿਲ ਗਿਆ।
ਹਸਨ ਖਾਨ ਸੂਬਾ ਬਯੋ ਸ਼ਰਨ ਪਰੇ ਸੋ ਨਿਹਾਲ।
ਹਸਨ ਖਾਂ ਕਾਬਲ ਦਾ ਸੂਬਾ ਬਣ ਗਿਆ। ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਖਾਲਸਾ ਜੀ ਜਿਹੜਾ ਸਤਿਗੁਰਾਂ ਦੀ ਸ਼ਰਨ ਚ ਪੈਂਦਾ ਉਹ ਨਿਹਾਲ ਹੋ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜ਼ਾਹੋ ਜਲਾਲ ਪ੍ਰਤਾਪ ਵਧ ਰਿਹਾ। ਹੋਰ ਕਥਾ 6ਵੇਂ ਪਾਤਸ਼ਾਹ ਦੀ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।